ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਧ ਆਗੈ ਅਰਦਾਸ ਹਮਾਰੀ जियो पिंड सब तेरा कहो नानक सब तेरी वडियाई कोई नाऊ ना जाने मेरा जुगो जुग अटल सर्व सुखां दे दाते सतगुरु बाणी दे बोहित ब्रह्म ज्ञान दे सागर साहिब श्री गुरु ग्रंथ साहिब जी दी पावन पवित्र हजूरी विच सुभायमान गुरबाणी कीर्तन दे राहीं परम पिता वाहिगुरु जी दे प्यार विच जुड़ के अपने जीवन दियां घड़ियां नूं सफल बना रहे गुरु सवारे सतसंगी जनों वाहिगुरु जी का खालसा वाहिगुरु जी की फतेह। वाहिगुरु जी की अपार कृपा हुई है जो महान पवित्र स्थान श्री दरबार साहब जी के दर्शन दीदार करने का सुभाग प्राप्त होया है। उपरंत इस महान इतिहासक स्थान पर बैठ के अमृत वेले जो सतगुरु जी का पावन मुखवाक मानयोग सिंह साहब जी की रचना तो आप जी सरवण कर रहे थे उस दी विचार सरवण करन दे लई गुरु हजूरी विच आप जी जुड़ बैठे हो अत्यंत विडभागी हो जी। अज दा जो पावन मुख वाक है धन गुरु रामदास जी महाराज दा बख्शिश कीता होया जैत श्री राग विचों आप जी सरवण कर रहे सी। सतगुरु जी ने इस मुख वाक दे राही सानू वाहिगुरु जी दे प्यार विच जुड़ के सुख मानन दी प्रेरणा कीती है ते दुख तो मुक्ति का साधन दर्शाया है। हर मनुख जिंदगी अंदर सुख चाहता है जितने असी जतन करते हैं भावें वह संसारक ने भावें वह धार्मिक ने साडा सारिया का मनोरथ है कि चलो ये कम कर लो जो सानू सुख मिलेगा पर मनुख नू एक ज्ञान नहीं है कि सुख है की है सुख क्या कि नू जांदा ज्ञान ना होने करके मनुख सोचता है कि बहुत सारी माया होएगी अपन सुखी हो जावांगे। बहुत सारे वो लोग ने जिन्हां कोल धन की कमी नहीं है पर वो साडे नालों ज्यादा दुखी नजर आउणगे। असी सोचते को बहुत वड्डा रुतबा मिल जाएगा सुखी हो जावांगे वड्डे वड्डे रुतबियां वाले जिहड़े ने वो ज्यादा परेशान नजर आउंदे ने। दरअसल मनुख नू ज्ञान नहीं है। सब तो वड्डा दुख इस गल दा है कि मनुख नू जिंदगी का ज्ञान नहीं है। जिन्ना चिर जिंदगी का ज्ञान नहीं है उन्ना चिर सुख नहीं मिल सकता। दुनियावी तौर पर किसी चीज़ का तुहानू ज्ञान ना होवे वो चीज़ तुहानू मिलदी नहीं है। असी दुनियावी ज्ञान लैण लई स्कूलां च जाने कालजां च जाने यूनिवर्सिटियां च जाने दुनियावी किताबां लिटरेचर पढ़ते हैं दुनियावी टीचर जिहड़े ने दुनियावी अध्यापक जिहड़े ने दुनियावी किताबां जिहड़ियां ने ਉਹ ਸਾਨੂੰ ਬੌਧਿਕ ਗਿਆਨ ਦਿੰਦੀਆਂ ਨੇ ਦਿਮਾਗੀ ਗਿਆਨ ਦਿੰਦੀਆਂ ਨੇ ਦੁਨੀਆਂ ਦਾ ਗਿਆਨ ਦਿੰਦੀਆਂ ਨੇ ਔਰ ਜਿਨ੍ਹਾਂ ਕੋਲ ਜਿਸ ਚੀਜ਼ ਦਾ ਗਿਆਨ ਹੁੰਦਾ ਹੈ ਉਹਨਾਂ ਲਈ ਉਹ ਚੀਜ਼ ਬੜੀ ਸੌਖੀ ਹੋ ਜਾਂਦੀ ਹੈ ਜਿਨ੍ਹਾਂ ਕੋਲ ਗਿਆਨ ਨਹੀਂ ਹੁੰਦਾ ਉਹਨਾਂ ਲਈ ਉਹੀ ਚੀਜ਼ ਔਖੀ ਹੁੰਦੀ ਹੈ। ਇਸੇ ਤਰੀਕੇ ਨਾਲ ਗੁਰੂ ਜੋ ਨੇ ਉਹ ਸਾਨੂੰ ਆਤਮਕ ਗਿਆਨ ਦਿੰਦੇ ਨੇ ਜ਼ਿੰਦਗੀ ਦਾ ਗਿਆਨ ਦਿੰਦੇ ਨੇ। ਜਦ ਆਪਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਵਨ ਬਾਣੀ ਪੜ੍ਹਦੇ ਹਾਂ ਸਤਿਗੁਰੂ ਜੀ ਨੂੰ ਪੁੱਛੀਏ ਕਿ ਮਨੁੱਖ ਦੁਖੀ ਹੈ ਕਿਉਂ ਹੈ ਦੁੱਖਾਂ ਦਾ ਕਾਰਨ ਕੀ ਹੈ ਤੇ ਸਤਿਗੁਰੂ ਜੀ ਕਹਿੰਦੇ ਦੁੱਖਾਂ ਦਾ ਕਾਰਨ ਇਹ ਹੈ ਕਿ ਮਨੁੱਖ ਨੂੰ ਤੇ ਜਿਉਣਾ ਹੀ ਨਹੀਂ ਆਇਆ ਅਜੇ ਤੱਕ। ਸਾਹਿਬ ਜੀ ਦੇ ਬਚਨ ਪੜ੍ਹੀਏ ਇਹੋ ਜਗਤ ਮਮਤਾ ਮੂਆ ਜੀਵਨ ਕੀ ਵਿਧ ਨਾਹੀ ਇਹਨੂੰ ਜਿਉਣ ਦੀ ਜਾਂਚ ਹੀ ਨਹੀਂ ਹੈ। ਇਹ ਧਰਤੀ ਬੜੀ ਮਹਾਨ ਹੈ ਮਨੁੱਖਾ ਜ਼ਿੰਦਗੀ ਬੜੀ ਮਹਾਨ ਹੈ ਇਹ ਗੱਲ ਹਮੇਸ਼ਾ ਯਾਦ ਰੱਖੋ ਇਸ ਧਰਤੀ ਤੋਂ ਵਧੀਆ ਕੋਈ ਸਥਾਨ ਨਹੀਂ ਹੈ। ਜਿਹੜਾ ਇਸ ਧਰਤੀ 'ਤੇ ਸੈਟਿਸਫਾਈ ਨਹੀਂ ਹੈ ਉਹ ਕਦੀ ਕਿਤੇ ਸੈਟਿਸਫਾਈ ਨਹੀਂ ਹੋ ਸਕਦਾ ਔਰ ਇਸ ਧਰਤੀ 'ਤੇ ਜਿਹੜੀ ਮਨੁੱਖਾ ਜ਼ਿੰਦਗੀ ਵਾਹਿਗੁਰੂ ਜੀ ਨੇ ਦਿੱਤੀ ਇਹਨੂੰ ਵਧੀਆ ਜ਼ਿੰਦਗੀ ਕੋਈ ਨਹੀਂ ਹੈ। ਜਿਹੜਾ ਇਸ ਜ਼ਿੰਦਗੀ ਵਿੱਚ ਸੁਖੀ ਨਹੀਂ ਹੋ ਸਕਿਆ ਉਹ ਕਦੀ ਸੁਖੀ ਨਹੀਂ ਹੋ ਸਕਦਾ। ਇਹ ਜ਼ਿੰਦਗੀ ਮਿਲੀ ਆਨੰਦ ਮਾਨਣ ਲਈ ਸੀ ਸੁੱਖ ਮਾਨਣ ਦੇ ਲਈ ਸੀ ਪਰ ਇਸ ਜ਼ਿੰਦਗੀ 'ਚ ਹੀ ਬੰਦਾ ਦੁਖੀ ਨਜ਼ਰ ਆ ਰਿਹਾ ਹੈ। ਗੁਰਬਾਣੀ ਕਹਿੰਦੀ ਉਹਦਾ ਕਾਰਨ ਹੈ ਕਿ ਮਨੁੱਖ ਨੂੰ ਜ਼ਿੰਦਗੀ ਜਿਉਣ ਦੀ ਜਾਂਚ ਨਹੀਂ ਆਈ ਅਤੇ ਸਤਿਗੁਰੂ ਕੋਲ ਆਉਣ ਦਾ ਮਨੋਰਥ ਹੈ ਕਿ ਸਾਨੂੰ ਜਿਉਣਾ ਆ ਜਾਏ ਸਾਨੂੰ ਜਿਉਣ ਦੀ ਜੁਗਤ ਆ ਜਾਏ। ਜਦੋਂ ਤੁਹਾਨੂੰ ਜੁਗਤ ਆ ਜਾਏਗੀ ਸੁੱਖ ਤੁਹਾਡੇ ਅੰਦਰ ਹੀ ਹੈ ਸੁੱਖ ਤੁਹਾਡੇ ਆਲੇ ਦੁਆਲੇ ਹੀ ਹੈ ਹਰ ਥਾਂ 'ਤੇ ਸੁੱਖ ਪਸਰਿਆ ਹੋਇਆ। ਰੱਬ ਨੇ ਜ਼ਿੰਦਗੀ ਸੁੱਖ ਲਈ ਬਣਾਈ ਹੈ ਧਰਤੀ ਸੁੱਖ ਲਈ ਬਣਾਈ ਹੈ। ਗੁਰੂ ਕੋਲ ਆਉਣ ਦਾ ਮਕਸਦ ਹੈ ਜੀਵਨ ਜਾਤ ਸਿੱਖਣਾ माफ करना, यह गल वक्री है कि आप धर्म को बड़े वक्रे जे ढंग दे नाल समझते समझा रहे हैं कि इन्ने दिन आओ तुहानूं ए मिलेगा, इन्ने पाठ करो तुहानूं ए मिलेगा। पाठ करना तो बहुत उत्तम गल है, कई विभागी ने करन वाले ते करन दी प्रेरणा देने वाले भी, पर मकसद है कि पाठ करन दा असी जीवन जा सीखनी, पाठ करन दा असी जीवन का ढंग सीखना। गुरबाणी सानू जीवन जात दिंदी है। जब आप गुरु अमरदास जी महाराज के पावन बचन पढ़ते, सतगुरु जी कहिंदे हर को कहिंदा कि जिंदगी च आनंद चाहिए, जिंदगी च सुख चाहिए। कई कहिंदे ने बड़ा आनंद भी है, पर पता ही नहीं आनंद है की है। गुरु के बचन के आनंद आनंद सब को कह, आनंद गुरु ते जाने, गुरु को आनंद जाने जाता है, आनंद समझिया जाता है कि आनंद मनना किवें, इस गल का पता लगता है। जाने आनंद सदा गुर ते कृपा करे प्यारिया, कर कृपा के लिए कटे ज्ञान अंजन सारिया, अंदरों जिनका मोह टुटा तिनका शब्द सचै सवारिया, कहे नानक एहो आनंद है आनंद गुर ते जाने। साहब जी कहिंदे गुरु को आके आनंद का पता लगता है, और यह गल हमेशा दे ली है। जाने आनंद सदा गुरते, सदा अर्थ है हमेशा ली, भावे अज की गल है भावे अज तो बहुत चिर पहला कि पुराने समय की गल है। सदा एक निजम रहा है कि जे तुसी आनंद मानना है तो यह ज्ञान गुरु पासों मिलेगा। कोई तप कीतिया नहीं, कोई जप कीतिया नहीं, जिवें एक धारणा बनी है जी सतयुग में लोग तप करते सन तां रब नूं मिलदे सन, गुरबाणी कहिंदी बिल्कुल नहीं। सतयुग में भी यही निजम सी ते हुण भी यही निजम है। गुरबाणी कहिंदी पूरा थाट बनाया, पूरे वेखो एक समाना, इस प्रपंच में साचे नाम की वडियाई, मत को धरो गुमाना। सतगुर की जिसनों मत आवे, जिन्हों गुरु की मत मिलेगी वही आनंद माण सकेगा। जो आप पूर्वले भगतों की गल करते हैं, उन्होंने भी तो सिमरन किया, राम जपू जी ऐसे ऐसे ध्रुव प्रहलाद जप्यो हर जैसे, जिदा ध्रुव ते प्रहलाद ने सिमरन किया, ध्रुव ने गुरु राही, प्रहलाद ने गुरु राही। बाणी पढ़ो, उत्थे भगत प्रहलाद की गल करदे नाल गुरु का जिक्र है। साहब जी कहिंदे जाणिया आनंद सदा गुरते, सदा दर्थ हमेशा एवरी टाइम हर वेले, जे आनंद जाणिया जाणिया तो गुरु पासों पता लगना है। गुरु आनंद की जुगत की दसद, कर कृपा केलवेख कटे ज्ञान अंजन सारे। साडे अंदरों केलवेखा कटद, साडे अंदर जेडे बज्र पाप ने काम क्रोध लोभ मोह हंकार, उसनू कटद। साडे दुखां दा कारण ते साडे जीवन दा ढंग ही है ना। देखो अंदरों जिनका मोह टुटा, जिदे अंदरों मोह खत्म हो गया, हुण मोह करके असी बेईमानी करदे कि परिवार नहीं पालना सी, मोह करके असी हेराफेरी करते हैं कि परिवार लई चार पैसे बहुते आ जाण, मोह करके आप कई तरह के एहो जे कर्म करते हैं जो सानू जिंदगी अंदर दुखां वल लई चले जाते हैं। जदों अंदरों ये मोह मिट जाएगा, जदरों अदरों ये लोभ मिट जाएगा, जदों अंदरों हंकार मिट जाएगा, साहब जी कहिंदे अपने आप जिंदगी सवर जाएगी। गुरु साडे अंदरों इन्हां किलवेखां नूं कटदे ने। साहब जी कहिंदे ने उन्हां जिहड़ा मनुख गुरु कोल आउंदा तिनका शब्द सचै सवारिया। शब्द अर्थ बोल भी है, शब्द अर्थ जीवन भी है। जिन्हां ते गुरु की मेहर हो जाती है उन्हां दा जीवन सवर जाता है। देखो सवरी हुई चीज कितनी महान है। जंगल होंदा है ना, जंगल च भी उही बूटे होंदे ने, उही फुल होंदे ने, उही फल होंदे ने, सब कुछ उही होंदा है, पर जंगल किसी नूं चंगा नहीं लगता। जंगल दुखां दा कारण गिणिया जाता है, जंगल कोल हर कोई डरदा है। पर उस जंगल नूं सवार के बाग बना लो, बाग च भी उही बूटे ने, उही फुल ने, पर बाग सोहना लगता है, बाग सुखां दा साधन है, बाग विच हर कोई जाना चाहुंदा है। बस गुरु कोल आके अपनी जिंदगी नूं सवारना है, अपनी जिंदगी नूं किसे सिस्टम विच लियाउणा है, किसे तरतीब विच लियाउणा है। जिस मनुख की जिंदगी किसे तरतीब विच नहीं है, जिथे जिदे उठण दा ही टाइम कोई नहीं, जिदे सौण दा टाइम कोई नहीं, जिदे खाण दी कोई मर्यादा नहीं है, जिदे पहनण दी कोई मर्यादा नहीं है। मनुख कहिंदा जी आजादी चाहीदी है, मनुख नूं आजादी दे अर्थां दा ही नहीं पता। आखो सतनाम श्री वाहिगुरू, आजादी दे अर्थां दा नहीं पता। आवारागर्दी नूं लोक आजादी समझदे नहीं, जी जिंदगी साडी है, आजाद हां, जो मर्जी खाइए जो मर्जी पीए। आवारागर्दी नूं लोक आजादी समझदे ने, आवारागर्दी दा ना आजादी नहीं है। आजादी उदों आएगी जदों तुसीं जिंदगी अंदर जिम्मेवार बन जाओगे, रिस्पोंसिबल बन जाओगे। आजादी दे कुछ निजम हुंदे ने, आजादी दी कोई मर्यादा हुंदी है। जे जिंदगी अंदर कोई निजम नहीं, तुसी आजादी का आनंद नहीं माण सकते। इस करके जिन्हों आजादी कहिंदे ने उदों आउंदी है जदों साडा जीवन सवर जाएगा,
ਉਹ ਆਜ਼ਾਦੀ ਕਾਹਦੀ ਜਿਹਦੇ ਵਿੱਚੋਂ ਦੁੱਖ ਪੈਦਾ ਹੋਣ, ਉਹਨੂੰ ਆਜ਼ਾਦੀ ਨਹੀਂ ਕਿਹਾ ਜਾ ਸਕਦਾ। ਆਜ਼ਾਦੀ ਉਹ ਹੈ ਜਿਹਦੇ ਵਿੱਚ ਸੁੱਖ ਮਿਲੇ। ਸੁੱਖ ਉਦੋਂ ਮਿਲਦਾ ਜਦੋਂ ਜੀਵਨ ਸਵਰ ਜਾਂਦਾ, ਜਿਉਣ ਦਾ ਢੰਗ ਸਵਰ ਜਾਂਦਾ। ਅੱਜ ਦੇ ਮੁੱਖ ਵਾਕ ਅੰਦਰ ਸਤਿਗੁਰੂ ਜੀ ਨੇ ਸਾਨੂੰ ਸੁੱਖ ਮਾਨਣ ਦੀ ਮਰਜ਼ਾ ਦੱਸੀ ਹੈ, ਦੁੱਖ ਤੋਂ ਕਿਵੇਂ ਮੁਕਤ ਹੋਣਾ, ਜ਼ਿੰਦਗੀ ਅੰਦਰ ਸੁੱਖ ਕਿਵੇਂ ਮਾਨਣਾ। ਜੋ ਬਚਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਆਓ ਮਿਲ ਕੇ ਆਪਾਂ ਇਹਨਾਂ ਗੁਰੂ ਕੇ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ। ਗੁਰੂ ਚਰਨਾਂ ਦਾ ਧਿਆਨ ਧਰਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਇੱਕ ਵੇਰਾਂ ਸਾਰੇ ਹੀ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ ਘਰ ਦੂਜਾ।
ਜੈ ਸ੍ਰੀ ਰਾਗ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹ ਪਾਵਨ ਬਚਨ ਜੋ ਦੂਸਰੇ ਘਰ ਵਿੱਚ ਉਚਾਰਨ ਦੀ ਗੱਲ ਸਤਿਗੁਰੂ ਜੀ ਨੇ ਕਹੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 698 ਤੇ ਇਹ ਬਚਨ ਅੰਕਿਤ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮੰਗਲਾਚਰਨ ਉਚਾਰਨ ਕਰਦਿਆਂ ਸਾਹਿਬ ਜੀ ਕਹਿੰਦੇ ਨੇ, ਪਰਮਾਤਮਾ ਇੱਕ ਹੈ ਜੋ ਨਿਰੰਤਰ ਜੀਵਾਂ ਚ ਵਿਆਪਕ ਹੈ, ਰਮਿਆ ਹੈ, ਪਰ ਗੁਰੂ ਦੀ ਕਿਰਪਾ ਸਦਕਾ ਉਸ ਦੀ ਪ੍ਰਾਪਤੀ ਹੁੰਦੀ ਹੈ।
ਹਰ ਹਰ ਸਿਮਰੋ ਅਗਮ ਅਪਾਰਾ।
ਗੁਰਦੇਵ ਜੀ ਕਹਿੰਦੇ, ਹੇ ਭਾਈ, ਉਹ ਪਰਮਾਤਮਾ ਜਿਹੜਾ ਅਗਮ, ਅਗਮ ਦਾ ਅਰਥ ਹੈ ਕਿ ਸਾਡੀ ਪਹੁੰਚ ਤੋਂ ਪਰੇ ਹੈ, ਅਸੀਂ ਅੱਖਾਂ ਨਾਲ ਉਹਨੂੰ ਦੇਖ ਨਹੀਂ ਸਕਦੇ, ਹੱਥਾਂ ਨਾਲ ਉਹਨੂੰ ਫੜ ਨਹੀਂ ਸਕਦੇ, ਆਪਣੇ ਯਤਨ ਨਾਲ ਨਹੀਂ ਉੱਥੇ ਤੱਕ ਪਹੁੰਚ ਸਕਦੇ। ਜੇ ਆਪਾਂ ਕਹੀਏ ਕਿ ਅਸੀਂ ਆਪਣੇ ਤਪ ਰਾਹੀਂ, ਗਿਆਨ ਰਾਹੀਂ ਰੱਬ ਨੂੰ ਲੱਭ ਲਵਾਂਗੇ, ਬਿਲਕੁਲ ਨਹੀਂ ਸਾਡਾ ਮੇਲ ਹੋ ਸਕਦਾ, ਉਹ ਸਾਡੀ ਪਹੁੰਚ ਤੋਂ ਪਰੇ ਹੈ। ਉਹ ਬੜਾ ਅਪਰ ਅਪਾਰ ਹੈ, ਉਸ ਪਰਮਾਤਮਾ ਦਾ ਸਿਮਰਨ ਕਰੋ। ਪਰਮਾਤਮਾ ਦੇ ਸਿਮਰਨ ਦਾ ਅਰਥ ਹੈ ਕਿ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰੋ। ਪਰਮਾਤਮਾ ਦੇ ਸਿਮਰਨ ਦਾ ਅਰਥ ਇਹ ਹੈ ਕਿ ਪਰਮਾਤਮਾ ਨੂੰ ਯਾਦ ਕਰਦਿਆਂ ਕਰਦਿਆਂ ਪਰਮਾਤਮਾ ਵਰਗਾ ਸੁਭਾਅ ਸਾਡਾ ਬਣਦਾ ਜਾਏ। ਪਰਮਾਤਮਾ ਦਾ ਸਿਮਰਨ ਕੀ ਹੈ? ਦੇਖੋ, ਮੂਲ ਮੰਤਰ ਦਾ ਪਾਠ ਕਰਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰਗ ਗੁਰਪ੍ਰਸਾਦ। ਇਹ ਉਸ ਪਰਮਾਤਮਾ ਦਾ ਸਰੂਪ ਹੈ, ਉਹਦੇ ਗੁਣ ਨੇ। ਪਰਮਾਤਮਾ ਇੱਕ ਹੈ, ਕੇਵਲ ਇੱਕ ਨਾਲ ਜੁੜੀਏ। ਪਰਮਾਤਮਾ ਇੱਕ ਹੈ, ਸਾਰਿਆਂ ਚੋਂ ਇੱਕ ਨੂੰ ਦੇਖੀਏ, ਸਮਦ੍ਰਿਸ਼ਟੀ ਰੱਖੀਏ। ਸਿਮਰਨ ਕਰਨ ਵਾਲਾ ਸਾਰਿਆਂ ਚੋਂ ਇੱਕ ਨੂੰ ਦੇਖੇ। ਪਰਮਾਤਮਾ ਇੱਕ ਹੈ, ਆਪਾਂ ਸਾਰਿਆਂ 'ਚ ਏਕਤਾ ਦੀ ਗੱਲ ਕਰੀਏ, ਪਿਆਰ ਦੀ ਗੱਲ ਕਰੀਏ। ਜਿਹੜਾ ਸਿਮਰਨ ਦੀ ਗੱਲ ਕਰੇ ਪਰ ਲੋਕਾਂ 'ਚ ਧੜੇਬੰਦੀ ਦੀ ਗੱਲ ਕਰੇ, ਮਾਫ਼ ਕਰਨਾ, ਉਹ ਸਿਮਰਨ ਨਹੀਂ ਕਰ ਰਿਹਾ। ਇੱਕ ਅਰਥ ਹੈ ਕਿ ਏਕਤਾ ਦੀ ਗੱਲ ਕਰਨੀ, ਸਾਰਿਆਂ ਵਿੱਚ ਇਕਸੁਰਤਾ ਪੈਦਾ ਕਰਨੀ, ਸਾਰਿਆਂ 'ਚ ਪਿਆਰ ਪੈਦਾ ਕਰਨਾ। ਇਸ ਤਰ੍ਹਾਂ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ, ਉਹ ਸੱਚ ਸਰੂਪ ਹੈ। ਆਪਾਂ ਜ਼ਿੰਦਗੀ 'ਚ ਸੱਚਾਈ ਨਾਲ ਜੋੜਨਾ, ਸੱਚ ਸੁਣਨਾ, ਸੱਚ ਕਮਾਉਣਾ, ਸੱਚ ਬੋਲਣਾ, ਇਹ ਹੈ ਪਰਮਾਤਮਾ ਦਾ ਸਿਮਰਨ। ਪਰਮਾਤਮਾ ਜਿਹੜਾ ਹੈ ਉਹ ਕਰਤਾ ਪੁਰਖ ਹੈ, ਕ੍ਰੀਏਟਰ ਹੈ, ਕੁਝ ਸਿਰਜਣਾ ਕਰ ਰਿਹਾ, ਉਹ ਸਾਰੀ ਕਰ ਰਿਹਾ ਹੈ। ਆਪਾਂ ਵੀ ਜ਼ਿੰਦਗੀ 'ਚ ਕੁਝ ਕਰੀਏ ਨਾ, ਵਿਹਲੇ ਨਾ ਬੈਠੇ ਰਹੀਏ। ਆਪਾਂ ਵੀ ਜ਼ਿੰਦਗੀ 'ਚ ਕੁਝ ਸਿਰਜਣਾ ਕਰੀਏ, ਕੋਈ ਨਾ ਕੋਈ ਉਸਾਰੂ ਕੰਮ ਕਰੀਏ। ਸਾਡੀ ਸੋਚ ਹਮੇਸ਼ਾ ਉਸਾਰੂ ਹੋਣੀ ਚਾਹੀਦੀ ਹੈ, ਪੋਜ਼ਿਟਿਵ ਹੋਣੀ ਚਾਹੀਦੀ ਹੈ। ਪਰਮਾਤਮਾ ਨਿਰਭਉ ਹੈ, ਆਪਾਂ ਨਿਰਭਉ ਹੋ ਕੇ ਵਿਚਰੀਏ। ਸੱਚ ਬੋਲਣ ਲੱਗਿਆਂ ਡਰੀਏ ਨਾ, ਸੱਚ ਕਹਿਣ ਦੀ ਜ਼ੁਰਤ ਪੈਦਾ ਕਰੀਏ ਅੰਦਰ, ਇਹ ਹੈ ਸਿਮਰਨ ਦਾ ਭਾਵ। ਪਰਮਾਤਮਾ ਨਿਰਵੈਰ ਹੈ, ਆਪਾਂ ਵੀ ਕਿਸੇ ਨਾਲ ਵੈਰ ਨਾ ਰੱਖੀਏ, ਕਿਸੇ ਪ੍ਰਤੀ ਕੋਈ ਦਵੈ ਦ੍ਰਿਸ਼ਟੀ ਨਾ ਰੱਖੀਏ। ਇਸ ਤਰੀਕੇ ਨਾਲ ਇਹ ਹੈ ਪਰਮਾਤਮਾ ਦਾ ਸਿਮਰਨ, ਪਰਮਾਤਮਾ ਵਰਗੇ ਗੁਣ ਆਪਣੀ ਜ਼ਿੰਦਗੀ ਅੰਦਰ ਧਾਰਨ ਕਰਨਾ। ਸਾਹਿਬ ਕਹਿੰਦੇ, ਉਸ ਅਗਮ ਅਪਾਰ ਪਰਮਾਤਮਾ ਦਾ ਸਿਮਰਨ ਕਰੋ।
ਜਿਸ ਸਿਮਰਤ ਦੁੱਖ ਮਿਟੈ ਹਮਾਰਾ।
ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਸਾਡੇ ਦੁੱਖ ਮਿਟ ਜਾਣ। ਦੇਖੋ, ਬੰਦਾ ਵੈਸੇ ਕੁਝ ਨਾ ਕੁਝ ਯਾਦ ਕਰਦਾ ਰਹਿੰਦਾ, ਸਿਮਰਨ ਕਰਦਾ ਰਹਿੰਦਾ। ਮਨ ਦਾ ਇੱਕ ਸੁਭਾਅ ਹੈ ਕਿ ਇਹਨੇ ਤੇ ਕੁਝ ਨਾ ਕੁਝ ਸਿਮਰਦੇ ਹੀ ਰਹਿਣੇ। ਤੇ ਗੁਰਬਾਣੀ ਕਹਿੰਦੀ, ਜੇ ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਜੇ ਤੂੰ ਚੇਤੇ ਹੀ ਕਰਨੇ ਤੇ ਪਰਮਾਤਮਾ ਨੂੰ ਯਾਦ ਕਰ। ਦੁਨੀਆਂ ਨੂੰ ਚੇਤੇ ਕੀਤਿਆਂ ਦੁੱਖ ਪੈਦਾ ਹੁੰਦੇ ਨੇ, ਪਰਮਾਤਮਾ ਨੂੰ ਚੇਤੇ ਕੀਤਿਆਂ ਦੁੱਖ ਮਿਟਦੇ ਨੇ। ਜਿੱਥੇ ਪਰਮਾਤਮਾ ਦੀ ਯਾਦ ਆ ਜਾਏਗੀ, ਪਰਮਾਤਮਾ ਦਾ ਪਿਆਰ ਆ ਜਾਏਗਾ, ਜਿਵੇਂ ਸੂਰਜ ਚੜ੍ਹ ਜਾਏ ਹਨੇਰਾ ਆਪਣੇ ਆਪ ਭੱਜ ਜਾਂਦਾ। ਹਨੇਰੇ ਨੂੰ ਭਜਾਉਣ ਦਾ ਇਹ ਕਾਰਨ ਨਹੀਂ ਕਿ ਧੱਕੇ ਮਾਰੋ, ਇਹਨੂੰ ਕਦੀ ਨਹੀਂ ਭੱਜੇਗਾ। ਹਨੇਰੇ ਨੂੰ ਭਜਾਉਣ ਦਾ ਇਹ ਕਾਰਨ ਨਹੀਂ ਕਿ ਤੁਸੀਂ ਕਹੋ ਜੀ ਸਾਰੇ ਜਾਣੇ ਮਿਲ ਕੇ ਬਾਲਟੀਆਂ ਭਰ ਭਰ ਕੇ ਕਮਰੇ 'ਚੋਂ ਹਨੇਰਾ ਬਾਹਰ ਕੱਢ ਦਿਓ, ਕਦੀ ਨਹੀਂ ਭੱਜੇਗਾ। ਦੁੱਖਾਂ ਨੂੰ ਭਜਾਉਣ ਦਾ ਹੋਰ ਕੋਈ ਸਾਧਨ ਨਹੀਂ ਹੈ। ਦੁੱਖਾਂ ਨੂੰ ਭਜਾਉਣ ਦਾ ਸਾਧਨ ਹੈ ਕਿ ਸੁੱਖਾਂ ਦੇ ਦਾਤੇ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ। ਜਦੋਂ ਤੁਸੀਂ ਦੀਵੇ ਕੋਲ ਆ ਜਾਓਗੇ ਹਨੇਰਾ ਭੱਜ ਜਾਏਗਾ, ਸੂਰਜ ਦੇ ਸਾਹਮਣੇ ਆ ਜਾਓਗੇ ਹਨੇਰਾ ਭੱਜ ਜਾਏਗਾ। ਜਦੋਂ ਤੁਸੀਂ ਪਰਮਾਤਮਾ ਨਾਲ ਪਿਆਰ ਕਰਨਾ ਸ਼ੁਰੂ ਕਰ ਦਿਓਗੇ, ਜਿਸ ਦਿਨ ਤੋਂ ਪਰਮਾਤਮਾ ਨਾਲ ਪਿਆਰ ਕਰਨਾ ਸ਼ੁਰੂ ਕਰ ਦਿਓਗੇ, ਜੀਵਨ ਢੰਗ ਦੀ ਗੱਲ ਚੱਲ ਰਹੀ ਸੀ, ਜੇ ਉੱਠਦੇ ਹੀ ਆਪਾਂ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਈਏ ਕਿ ਵਾਹਿਗੁਰੂ ਜੀ ਤੁਹਾਡੀ ਕਿਰਪਾ ਨਾਲ ਬੜੀ ਸੋਹਣੀ ਰਾਤ ਬਤੀਤ ਹੋਈ ਹੈ, ਆਨੰਦ ਦੀ ਰਾਤ ਬਤੀਤ ਹੋਈ ਹੈ, ਸੁੱਖ ਸ਼ੁਰੂ ਹੋ ਜਾਏਗਾ ਉਦੋਂ ਹੀ। ਇਸੇ ਤਰੀਕੇ ਨਾਲ ਦਿਨ ਵੇਲੇ ਉੱਠਦੇ ਹਾਂ ਬੈਠਦੇ ਹਾਂ ਉਹਦਾ ਸ਼ੁਕਰਾਨਾ ਕਰਦੇ ਰਹੀਏ, ਸੌਣ ਲੱਗਿਆਂ ਵੀ ਉਹਦੇ ਚਰਨਾਂ 'ਚ ਅਰਦਾਸ ਕਰੀਏ, ਇੱਥੋਂ ਸੁੱਖਾਂ ਦੀ ਗੱਲ ਸ਼ੁਰੂ ਹੋ ਜਾਏਗੀ। ਸਿਆਣੇ ਕਹਿੰਦੇ ਨੇ ਕਿ ਇੱਕ ਇੱਕ ਬੂੰਦ ਮਿਲ ਕੇ ਸਮੁੰਦਰ ਬਣ ਜਾਂਦਾ ਹੈ। ਖੁਸ਼ੀ ਇਸ ਗੱਲ 'ਚ ਨਹੀਂ ਹੈ ਕਿ ਖੁਸ਼ੀ ਕਿੱਡੀ ਵੱਡੀ ਹੈ, ਇਸ ਗੱਲ 'ਚ ਖੁਸ਼ੀ ਨਹੀਂ ਕਿ ਖੁਸ਼ੀ ਕਿੱਡੀ ਵੱਡੀ ਹੈ, ਖੁਸ਼ੀ ਇਸ ਗੱਲ 'ਚ ਹੈ ਕਿ ਖੁਸ਼ੀ ਕਿੰਨੀ ਵਾਰੀ ਤੁਹਾਡੀ ਜ਼ਿੰਦਗੀ 'ਚ ਆਉਂਦੀ, ਕਿੰਨੀ ਵਾਰੀ ਆਉਂਦੀ ਹੈ। ਇਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਜਿਹੜੀਆਂ ਨੇ, ਤੁਸੀਂ ਹੁਣ ਬੈਠੇ ਉਹਦਾ ਸ਼ੁਕਰਾਨਾ ਕਰ ਲਓ, ਅੰਦਰ ਇੱਕ ਚਾਹ ਪੈਦਾ ਹੋਏਗਾ, ਸਵੇਰੇ ਉੱਠਦਿਆਂ ਕਰ ਲਓ ਚਾਹ ਪੈਦਾ ਹੋਏਗਾ, ਰਾਤ ਨੂੰ ਸ਼ੁਕਰਾਨਾ ਕਰ ਲਓ ਚਾਹ ਪੈਦਾ ਹੋ ਜਾਏਗਾ। ਜਿਵੇਂ ਇੱਕ ਇੱਕ ਬੂੰਦ ਮਿਲ ਕੇ ਤਲਾਬ ਬਣ ਜਾਂਦਾ, ਸਮੁੰਦਰ ਬਣ ਜਾਂਦਾ, ਇੱਕ ਇੱਕ ਰੇਤ ਦਾ ਕਿਣਕਾ ਮਿਲ ਕੇ ਮਾਰੂਥਲ ਬਣ ਜਾਂਦਾ, ਥੋੜ੍ਹਾ ਥੋੜ੍ਹਾ ਚਿਰ ਵਾਹਿਗੁਰੂ ਜੀ ਦਾ ਸ਼ੁਕਰ ਕਰਦੇ ਰਹੋ, ਤੁਸੀਂ ਆਨੰਦ ਨਾਲ ਹੀ ਭਰ ਜਾਓਗੇ, ਆਨੰਦ ਨਾਲ ਭਰ ਜਾਓਗੇ। ਰੋਜ਼ ਉਹਦਾ ਸ਼ੁਕਰਾਨਾ ਕਰਨਾ, ਰੋਜ਼ ਉਹਦੇ ਪਿਆਰ ਜੋੜਨਾ। ਇਸ ਕਰਕੇ ਸਾਹਿਬ ਕਹਿੰਦੇ ਉਹਦੇ ਪਿਆਰ ਜੋੜੋਗੇ ਆਪਣੇ ਆਪ ਦੁੱਖ ਮਿਟ ਜਾਏਗਾ।
ਹਰ ਹਰ ਸਤਿਗੁਰ ਪੁਰਖ ਮਿਲਾਵ, ਗੁਰ ਮਿਲਿਆ ਸੁਖ ਹੋਈ ਰਾਮ।
ਸਤਿਗੁਰੂ ਜੀ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰ ਵੀ ਰਹੇ ਨੇ ਤੇ ਸਾਨੂੰ ਕਰਨ ਦੀ ਪ੍ਰੇਰਣਾ ਦੇ ਰਹੇ ਨੇ ਕਿ ਹੇ ਵਾਹਿਗੁਰੂ ਜੀ ਸਾਨੂੰ ਜ਼ਿੰਦਗੀ ਅੰਦਰ ਗੁਰੂ ਪੁਰਖ ਨਾਲ ਮਿਲਾ ਦਿਓ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਜ਼ਿੰਦਗੀ ਦਾ। ਦੁਨੀਆਂ ਦੀਆਂ ਕਿਤਾਬਾਂ 'ਚੋਂ ਦੁਨੀਆਂ ਦਾ ਗਿਆਨ ਮਿਲ ਸਕਦਾ, ਪੈਸੇ ਕਮਾਉਣ ਦਾ ਗਿਆਨ ਮਿਲ ਸਕਦਾ, ਦੁਨੀਆਂ ਦੇ ਹੋਰ ਢੰਗ ਤਰੀਕਿਆਂ ਦਾ ਪਤਾ ਲੱਗ ਸਕਦਾ, ਪਰ ਜਿਹੜੀ ਜਿਉਣ ਦੀ ਜਾਂਚ ਹੈ, ਜ਼ਿੰਦਗੀ ਦਾ ਗਿਆਨ ਹੈ, ਉਹ ਗੁਰੂ ਪਾਸੋਂ ਮਿਲਣਾ। ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ ਸੀ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਤੁਸੀਂ ਹਨੇਰੇ 'ਚ ਰਹੋਗੇ, ਤੁਹਾਨੂੰ ਜ਼ਿੰਦਗੀ ਦਾ ਗਿਆਨ ਨਹੀਂ ਮਿਲੇਗਾ। ਇਸ ਕਰਕੇ ਸਾਹਿਬ ਕਹਿੰਦੇ, ਹੇ ਵਾਹਿਗੁਰੂ ਜੀ ਮੈਨੂੰ ਜ਼ਿੰਦਗੀ ਅੰਦਰ ਗੁਰੂ ਪੁਰਖ ਨਾਲ ਮਿਲਾ ਦਿਓ, ਕਿਉਂਕਿ ਗੁਰ ਮਿਲੀ ਹੈ ਸੁਖ ਹੋਈ ਰਾਮ। ਜਦੋਂ ਗੁਰੂ ਮਿਲ ਜਾਏਗਾ, ਗੁਰੂ ਨੂੰ ਮਿਲਣ ਦਾ ਅਰਥ ਹੈ ਗੁਰੂ ਦੇ ਚਰਨਾਂ 'ਚ ਆਪਣੇ ਆਪ ਨੂੰ ਸਮਰਪਣ ਕਰ ਦੇਣਾ। ਗੁਰੂ ਨੂੰ ਮਿਲਣ ਦਾ ਅਰਥ ਹੈ ਗੁਰੂ ਦੇ ਮਾਰਗ 'ਤੇ ਚੱਲ ਪੈਣਾ। ਦੇਖੋ, ਗੁਰੂ ਨੂੰ ਵੈਸੇ ਅੱਖਾਂ ਨਾਲ ਬੜੀ ਦੁਨੀਆਂ ਦੇਖਦੀ ਹੈ, ਪ੍ਰਿਥੀ ਚੰਦ ਵੀ ਦੇਖਦਾ ਸੀ, ਗੁਰੂ ਅਰਜਨ ਦੇਵ ਜੀ ਵੀ ਦੇਖਦੇ ਸਨ, ਪਰ ਗੁਰੂ ਅਰਜਨ ਦੇਵ ਜੀ ਸੁੱਖ ਮਾਣਗੇ, ਪ੍ਰਿਥੀ ਚੰਦ ਸਾਰੀ ਜ਼ਿੰਦਗੀ ਰੜਾਉਂਦੇ ਬਿਲਾਉਂਦੇ ਰਹੇ, ਹਾਲਾਂਕਿ ਗੁਰੂ ਕੋ ਰਹਿੰਦੇ ਸਨ। ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਦੁਨੀਆਂ ਦੇਖਦੀ ਅੱਖਾਂ ਨਾਲ ਗੁਰੂ ਨੂੰ, ਪਰ ਕੇਵਲ ਦੇਖਣਾ ਗੁਰੂ ਨੂੰ ਮਿਲਣਾ ਨਹੀਂ ਹੈ। ਗੁਰੂ ਨੂੰ ਮਿਲਣ ਦਾ ਅਰਥ ਇਹ ਹੈ ਗੁਰੂ ਦੀ ਮੱਤ ਦੇ ਧਾਰਨੀ ਬਣ ਜਾਣਾ। ਗੁਰੂ ਨੂੰ ਮਿਲਣ ਦਾ ਅਰਥ ਹੈ ਗੁਰੂ ਕੋਲ ਆ ਕੇ ਆਪਣਾ ਆਪ ਭੇਟ ਕਰ ਦੇਣਾ। ਗੁਰ ਮਿਲਿਆ ਤਾਂ ਬਜਾਨੀਏ ਮਿਟੇ ਮੋਹ ਤਨ ਤਾਪ। ਗੁਰੂ ਨੂੰ ਮਿਲਣ ਦਾ ਅਰਥ ਹੈ ਕਿ ਸਾਡੇ ਅੰਦਰੋਂ ਅਹੰਕਾਰ ਮਿਟ ਜਾਏ ਗੁਰੂ ਕੋਲ ਆ ਕੇ। ਜੇ ਗੁਰੂ ਕੋਲ ਆ ਕੇ ਵੀ ਹੰਕਾਰ ਹੈ, ਆਪਾਂ ਜੇ ਗੁਰੂ ਨੂੰ ਮਿਲੇ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰ ਮਿਲਿਆ ਸੁਖ ਹੋਈ ਰਾਮ। ਜਦੋਂ ਆਪਾਂ ਗੁਰੂ ਨੂੰ ਮਿਲ ਪਵਾਂਗੇ, ਸਾਡੀ ਜ਼ਿੰਦਗੀ 'ਚ ਉਦੋਂ ਹੀ ਸੁੱਖ ਹੋਣਾ ਸ਼ੁਰੂ ਹੋ ਜਾਏਗਾ।
ਹਰ ਗੁਣ ਗਾਵੋ ਮੀਤ ਹਮਾਰੇ।
ਸਤਿਗੁਰੂ ਜੀ ਸਮੂਹ ਗੁਰਸਿੱਖ ਸੰਗਤਾਂ ਨੂੰ ਪ੍ਰੇਰਣਾ ਕਰਦੇ ਆ, ਇੱਕ ਗੱਲ ਕਹਿੰਦੇ, ਹੇ ਮੇਰੇ ਮਿੱਤਰ, ਦੇਖੋ ਜਿੰਨਾ ਪਿਆਰ ਗੁਰੂ ਸਾਹਿਬ ਜੀ ਨੇ ਦਿੱਤਾ, ਗੁਰਸਿੱਖੋ ਤੁਸੀਂ ਵਡਭਾਗੀ ਹੋ। ਇਹ ਤੇ ਗੁਰੂ ਰਾਮਦਾਸ ਜੀ ਨੇ ਵੀ ਗੱਲ ਕੀ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੇ ਗੁਰ ਚਰਨੀ ਸਿੱਖ ਪੜ੍ਹਤੇ ਆ। ਜਿਹੜਾ ਗੁਰੂ ਚਰਨਾਂ ਨਾਲ ਜੁੜ ਗਿਆ ਉਹਦੇ ਸਭ ਤੋਂ ਵੱਡੇ ਭਾਗ ਨੇ। ਇਹਦੋਂ ਵੱਡੇ ਭਾਗ ਗੁਰਸਿੱਖਾਂ ਤੇਰੇ ਕੀ ਹੋ ਸਕਦੇ ਨੇ ਕਿ ਤੇਰਾ ਗੁਰੂ ਤੈਨੂੰ ਆਪਣਾ ਮਿੱਤਰ ਬਣਾ ਰਿਹਾ, ਮਿੱਤਰ ਔਰ ਮਿੱਤਰ ਬਣਾ ਕੇ ਫਿਰ ਦੇਖ ਕਿੰਨੇ ਪਿਆਰ ਨਾਲ ਕਹਿੰਦਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਗੁਰੂ ਬੇਨਤੀ ਕਰ ਰਿਹਾ, ਧਾਰਮਿਕ ਲੋਕਾਂ ਨੂੰ ਡਰਾਇਆ ਹੀ ਹੈ ਜ਼ਿਆਦਾਤਰ, ਤੈਨੂੰ ਸ਼ਰਾਫ ਦੇ ਦੇਵਾਂਗੇ, ਕਿਸੇ ਨੂੰ ਕਹਿਤਾ ਤੈਨੂੰ ਵਰ ਦੇ ਦੇਵਾਂਗੇ, ਜਾਂ ਤੈਨੂੰ ਨਾਸ਼ ਕਰ ਦੇਵਾਂਗੇ। ਧਰਮ ਦੀ ਦੁਨੀਆਂ ਨੂੰ ਪੜ੍ਹ ਕੇ ਦੇਖ ਲਓ, ਹਰ ਦੁਨੀਆਂ ਬੜੀ ਡਰੀ ਬੈਠੀ ਹੈ, ਧਾਰਮਿਕ ਲੋਕਾਂ ਕੋਲ ਬੜੀ ਡਰਦੀ ਦੁਨੀਆ, ਜਿਵੇਂ ਥਾਣੇਦਾਰਾਂ ਕੋਲ ਨਹੀਂ ਡਰਦੀ ਦੁਨੀਆ, ਧਾਰਮਿਕ ਲੋਕਾਂ ਕੋਲ ਵੀ ਐਵੇਂ ਡਰਦੀ, ਐਵੇਂ ਡਰਾਇਆ ਗਿਆ ਧਰਮ ਦੇ ਨਾਂ 'ਤੇ। ਹੁਣ ਧਾਰਮਿਕ ਬੰਦੇ ਕੋਲ ਤਾਂ ਡਰ ਹੀ ਨਹੀਂ ਹੋਣਾ ਚਾਹੀਦਾ, धार्मिक दे कोल आके ते डर कटिया जाना है उन्ना ही आपां पुलिस कोलो डरदे उन्ना ही धार्मिक लोगों को डरदे दोवां च फर्क की आखो सतनाम श्री वाहिगुरु उन्होंने भी डराया उन्होंने भी डराया धर्म डराउंदा नहीं है डरा के धर्म नहीं मनाया जा सकता धर्म प्यार दिंदा है धर्म ज्ञान दिंदा है धर्मी बंदा प्यार करदा है लोगों नूं जिहड़ा मनुखता नूं डराउंदा है उहनूं धर्मी ना समझ लैणा आखो सतनाम श्री वाहिगुरु जिहड़ा डराउंदा है उहनूं धर्मी ना समझ लैणा उहनूं धर्म दा ज्ञान ही नहीं है धर्म तां प्यार पैदा करदा है धर्म तां लोकां दे अंदर निरभयता पैदा करदा है लोगों के अंदरों डर नूं कटदा है जे धर्म के नाम से डराया गया वह धर्म नहीं है इस करके सतगुरु ने डराया नहीं है सतगुरु जी ने प्रेरणा नाल प्यार नाल सानू उत्साहित किया है जिवें आपां अपने किसी प्यारे नूं बच्चे नूं बड़े प्यार नाल पलोस के अगे तुरदे हैं सतगुरु जी कहिंदे हर गुण गावो मीत हमारे ऐ मेरे मित्र गुरसिख रब दे गुण गाया कर बंदियां दे गुण गाउण दी कोई लोड़ नहीं है बंदियां दे गुण गाया कुछ नहीं मिलना रब दे गुण गा गुण गावो गोपाल सतगुरु जी कहिंदे बंदना हर बंदना गुण गावो उस परमात्मा दे गुण गावो साधो गोविंद के गुण गावो गोविंद दे गुण गाओ परमात्मा दे गुण गाओ साहब जी कहिंदे हे मेरे मित्र उस परमात्मा दे गुण गाया कर गुण गाउण दा अर्थ है देखो वाहिगुरु जी ने किन्ना कुछ सानू दिता है साडी एक दुखां दा कारण यह है कि जो कुछ साडे कोल है उहनूं असीं कदी देखिया नहीं जो नहीं है उहदे लई आपां दुखी होए बैठे फलानी चीज मिल जाए फलानी मिल जाए उहदे लई आपां बड़े दुखी हाँ जो कुछ हैगा उहनूं असीं कदी देखिया ही नहीं जो कुछ वाहिगुरु जी ने सानू दिता है उहनूं देखना शुरू कर दिओ उहनूं देख के उहदी गिणती शुरू कर दिओ तुसीं सुखी होना शुरू हो जाओगे जो कुछ वाहिगुरु जी ने दिता है वह अनंत है जो कुछ वाहिगुरु जी ने दिता है वह बेशुमार है जो कुछ वाहिगुरु जी ने दिता है उहदी कोई कीमत नहीं जो कुछ वाहिगुरु जी ने दिता है यह है सतगुरु जी ने एक बचन किया रामैया के गुण चेत प्राणी कवन मूलते कवन दृष्टानी परमात्मा के उपकारा नूं याद करते ते किन्ने उपकार किए परमात्मा ने सतगुरु जी ने बड़े प्यारे बचन कहे कहणगे प्रथमे तेरी नीकी जात द्वितीया तेरी मनीए पात तृतीया तेरा सुंदर स्थान वेख तेनू मनुखा जात साडी जात मनुख है होर कोई जात नहीं है तेनू मनुखा जात दिती है फिर तेरी इज्जत बनाई समाज विच अगली गल तेनू रहण लई किन्ने सोहणे सोहणे घर दिते ने दूसरियां जूनां च नहीं है फिर कहण लगे कि अत सूची तेरी पाक साल कर इसनान पूजा तिलक लाल तेरा रसोई घर किन्ना वधिया जिथे तू भोजन पानी तैयार करदा फिर तू इशनान कर सकदा है सोहने कपड़े पा सकदा है तू आके सतसंग च बैठ सकदा है कदी रब दियां इन्हां दातां वल देखिया कर जे सुखी होना है रब दियां दित्तियां दातां नूं देखना शुरू कर दिओ याद करना शुरू कर दो तुसीं सुखी हो जाओगे तुहानूं सुखी किसे ने नहीं करना किसे बंदे ने सुख नहीं देना किसे पदार्थ ने सुख नहीं देना किसे रुतबे ने सुख नहीं देना सुख तुसीं आप मानना है जिंदगी चों ਉਹ ਸੁੱਖ ਮਾਨਣ ਦਾ ਇੱਕੋ ਇੱਕ ਤਰੀਕਾ ਹੈ ਰੱਬ ਦੀਆਂ ਦਿੱਤੀਆਂ ਦਾਤਾਂ ਵੱਲ ਦੇਖਣਾ ਸ਼ੁਰੂ ਕਰ ਦਿਓ ਕਿ ਰੱਬ ਨੇ ਕਿੰਨਾ ਕੁਝ ਸਾਨੂੰ ਦਿੱਤਾ ਹੈ ਤੁਸੀਂ ਸੁੱਖ ਨਾਲ ਭਰ ਜਾਓਗੇ ਕਦੀ ਕਦੀ ਆਪਣੇ ਘਰ ਵੱਲ ਧਿਆਨ ਜਾਂਦਾ ਕਿ ਕਿੰਨਾ ਸੋਹਣਾ ਘਰ ਹੈ ਬੰਦਾ ਅੰਦਰੋਂ ਕਿੰਨਾ ਉਹਦੇ ਅੰਦਰ ਇੱਕ ਚਾਹ ਜਿਹਾ ਪੈਦਾ ਹੁੰਦਾ ਤੇ ਜੋ ਕੁਝ ਵਾਹਿਗੁਰੂ ਜੀ ਨੇ ਦਿੱਤਾ ਉਹਨਾਂ ਚੀਜ਼ਾਂ ਵੱਲ ਦੇਖ ਕੇ ਉਹਦਾ ਸ਼ੁਕਰਾਨਾ ਕਰੋ ਹਰ ਗੁਣ ਗਾਵੋ ਮੀਤ ਪੇ ਹਮਾਰੇ ਸਾਹਿਬ ਕਹਿੰਦੇ ਪਰਮਾਤਮਾ ਦੇ ਗੁਣ ਗਾਇਆ ਕਰੋ ਉਹਦੀ ਕੀਰਤੀ ਕਰਿਆ ਕਰੋ
ਹਰ ਹਰ ਨਾਮ ਰੱਖੋ ਉਰ ਤਾਰੇ
ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾਈ ਰੱਖੋ ਵਾਹਿਗੁਰੂ ਜੀ ਦੀ ਯਾਦ ਨੂੰ ਆਪਣੇ ਹਿਰਦੇ ਚ ਟਿਕਾਈ ਰੱਖੋ ਵਾਹਿਗੁਰੂ ਜੀ ਦੀ ਯਾਦ ਅੰਦਰ ਵਸੀ ਰਹੇਗੀ ਕੋਈ ਵਿਕਾਰ ਨਹੀਂ ਆਏਗਾ ਦੇਖੋ ਖਾਲੀ ਘਰ ਹੁੰਦਾ ਨਾ ਖਾਲੀ ਘਰ ਚ ਜਿਹੜੀਆਂ ਆਲਣੇ ਪਾ ਲੈਣਗੀਆਂ ਖਾਲੀ ਘਰ ਚ ਅਨੇਕ ਤਰ੍ਹਾਂ ਦੇ ਕੀੜੇ ਮਕੌੜੇ ਐ ਬੁਰੀਆਂ ਚੀਜ਼ਾਂ ਆ ਕੇ ਵੜ ਜਾਣਗੀਆਂ ਪਰ ਜਦੋਂ ਤੁਸੀਂ ਘਰ 'ਚ ਵਸੋਗੇ ਘਰ 'ਚ ਸਫਾਈ ਰੱਖੋਗੇ ਘਰ ਸੋਹਣਾ ਲੱਗੇਗਾ ਘਰ 'ਚ ਕੋਈ ਮਾੜੀਆਂ ਚੀਜ਼ਾਂ ਨਹੀਂ ਆਉਣਗੀਆਂ ਸਾਡਾ ਹਿਰਦਾ ਜਿਹੜਾ ਉੱਥੇ ਪਰਮਾਤਮਾ ਨੂੰ ਟਿਕਾਈ ਰੱਖੋ ਪਰਮਾਤਮਾ ਨੂੰ ਟਿਕਾਉਣ ਦਾ ਅਰਥ ਕਿ ਹਮੇਸ਼ਾ ਉਹਦੇ ਸ਼ੁਕਰਾਨੇ 'ਚ ਬੜਾ ਸੋਹਣਾ ਤਰੀਕਾ ਸਾਨੂੰ ਗੁਰਮਤ ਨੇ ਦਿੱਤਾ ਜਿੰਨਾ ਵਧੀਆ ਢੰਗ ਗ੍ਰਿਸ਼ਤੀ ਨੂੰ ਗੁਰਮਤ ਨੇ ਦਿੱਤਾ ਦੁਨੀਆਂ ਦਾ ਕੋਈ ਮਾਰਗ ਨਹੀਂ ਦੱਸ ਸਕਿਆ ਗੁਰੂ ਕਾ ਇੱਕ ਬਚਨ ਰੋਜ਼ ਪੜ੍ਹਦੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ ਵਾਹਿਗੁਰੂ ਜੀ ਇਹ ਸਭ ਕੁਝ ਤੁਸੀਂ ਦਿੱਤਾ ਇਹ ਹੈ ਵਾਹਿਗੁਰੂ ਜੀ ਨੂੰ ਅੰਦਰ ਵਸਾਉਣ ਦੀ ਗੱਲ ਹਰ ਚੀਜ਼ ਨੂੰ ਦੇਖ ਕੇ ਇਹ ਗੱਲ ਕਹੋ ਕਿ ਵਾਹਿਗੁਰੂ ਜੀ ਤੁਹਾਡੀ ਦਿੱਤੀ ਹੋਈ ਹੈ ਆਪੇ ਪਰਮਾਤਮਾ ਅੰਦਰ ਵਸ ਗਿਆ ਇਸ ਕਰਕੇ ਸਾਹਿਬ ਕਹਿੰਦੇ ਹਮੇਸ਼ਾ ਪਰਮਾਤਮਾ ਨੂੰ ਹਿਰਦੇ 'ਚ ਵਸਾਓ ਜਿੱਥੇ ਪਰਮਾਤਮਾ ਵਸ ਜਾਏਗਾ ਉੱਥੇ ਸੁੱਖ ਕਿਉਂ ਨਹੀਂ ਆਉਣਗੇ? ਉੱਥੇ ਤਾਂ ਸੁੱਖ ਹੀ ਸੁੱਖ ਰਹਿਣਗੇ ਜਿੱਥੇ ਪਰਮਾਤਮਾ ਨਹੀਂ ਹੈ। ਗੁਰਬਾਣੀ ਕਹਿੰਦੀ ਦੁੱਖ ਕਾਹਦਾ ਹੈ, ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਉਦੋਂ ਸ਼ੁਰੂ ਹੁੰਦਾ ਜਦੋਂ ਪਰਮਾਤਮਾ ਹੀ ਭੁੱਲ ਜਾਂਦਾ ਸਾਨੂੰ, ਕਹਿੰਦੇ ਜੀ ਮੈਂ ਕੀਤਾ, ਇਹ ਮੇਰਾ ਹੈ, ਮੇਰਾ ਮੇਰਾ ਆ ਗਿਆ ਤੇ ਦੁੱਖ ਦੀ ਗੱਲ ਸ਼ੁਰੂ ਹੋ ਗਈ। ਇਸ ਕਰਕੇ ਸਾਹਿਬ ਕਹਿੰਦੇ ਪਰਮਾਤਮਾ ਦੇ ਗੁਣ ਗਾਉਂਦੇ ਆ, ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖੋ, ਵਸਾ ਕੇ ਰੱਖੋ ਜੀ।
ਹਰ ਹਰ ਅੰਮ੍ਰਿਤ ਬਚਨ ਸੁਣਾਵ, ਗੁਰ ਮਿਲਿਆ ਪ੍ਰਗਟ ਹੋਈ ਰਾਮ।
ਸਾਹਿਬ ਕਹਿੰਦੇ ਹੇ ਭਾਈ ਮੈਨੂੰ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਦੇ ਬਚਨ ਸੁਣਾਓ, ਵਾਹਿਗੁਰੂ ਜੀ ਦੇ ਨਾਮ ਦੀਆਂ ਜੋ ਅੰਮ੍ਰਿਤਮਈ ਗੱਲਾਂ ਨੇ ਉਹ ਸੁਣਾਓ। ਤੇ ਸਾਹਿਬ ਜੀ ਨੇ ਅਗਲੀ ਗੱਲ ਕੀ, ਗੁਰ ਮਿਲੀ ਹੈ ਪ੍ਰਗਟ ਹੋਈ ਰਾਮ। ਜਦੋਂ ਤੁਸੀਂ ਗੁਰੂ ਨੂੰ ਮਿਲ ਪਾਓਗੇ, ਪਰਮਾਤਮਾ ਆਪੇ ਪ੍ਰਗਟ ਹੋ ਜਾਏਗਾ। ਪਰਮਾਤਮਾ ਨੂੰ ਲੱਭਣ ਲਈ ਦੁਨੀਆ ਜੰਗਲਾਂ 'ਚ ਜਾਂਦੀ ਹੈ, ਪਹਾੜਾਂ 'ਤੇ ਜਾਂਦੀ, ਕੋਈ ਭੋਰੇ ਪੁੱਟ ਕੇ ਬੈਠਾ, ਕੋਈ ਪਾਣੀ 'ਚ ਬੈਠਾ, ਕੋਈ ਧੂਣੀਆਂ ਤਾ ਕੇ ਬੈਠਾ, ਕਿੰਨਾ ਕੁਝ ਦੁਨੀਆ ਪਰਮਾਤਮਾ ਨੂੰ ਲੱਭਣ ਲਈ ਕਰਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਕਿਤੇ ਪਰਮਾਤਮਾ ਨੂੰ ਲੱਭਣ ਜਾਣ ਦੀ ਲੋੜ ਨਹੀਂ ਹੈ। ਪਰਮਾਤਮਾ ਕਿਹੜਾ ਗਵਾਚਾ ਹੋਇਆ, ਪਰਮਾਤਮਾ ਤੇ ਸਾਡੇ ਅੰਦਰ ਵੀ ਹੈ, ਬਾਹਰ ਵੀ ਹੈ। ਗੁਰੂ ਸਾਹਿਬ ਜੀ ਨੇ ਬਚਨ ਕਿਹਾ ਸੀ, ਕਾਹੇ ਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਉਹ ਪਬਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਵਸੇ ਨਿਰੰਤਰ ਘੱਟ ਹੀ ਖੋਜੋ ਭਾਈ। ਪਰਮਾਤਮਾ ਤੇ ਤੁਹਾਡੇ ਅੰਦਰ ਹੈ, ਬਾਹਰ ਹੈ, ਸਾਰੇ ਥਾਵਾਂ ਤੇ ਹੈ। ਇਸ ਕਰਕੇ ਪਰਮਾਤਮਾ ਲੱਭਣਾ ਨਹੀਂ ਹੈ, ਪਰਮਾਤਮਾ ਨੂੰ ਪ੍ਰਗਟ ਕਰਨਾ। ਪਰਮਾਤਮਾ ਸਾਰੇ ਥਾਵਾਂ ਤੇ, ਪਰਮਾਤਮਾ ਨੂੰ ਪ੍ਰਗਟ ਕਰਨਾ। ਜਿਵੇਂ ਦੁੱਧ ਵਿੱਚ ਮੱਖਣ ਹੁੰਦਾ ਹੈ ਨਾ, ਉਹਨੂੰ ਆਪਾਂ ਪ੍ਰਗਟ ਕਰਦੇ ਹਾਂ। ਮੱਖਣ ਗਵਾਚਾ ਨਹੀਂ ਹੈ, ਰਲਿਆ ਮਿਲਿਆ ਹੈ, ਉਹਨੂੰ ਆਪਾਂ ਪ੍ਰਗਟ ਕਰਦੇ ਹਾਂ। ਇਸੇ ਤਰੀਕੇ ਨਾਲ ਅੰਦਰੋਂ ਪਰਮਾਤਮਾ ਨੂੰ ਪ੍ਰਗਟ ਕਰਨਾ। ਗੁਰ ਮਿਲੀਏ ਪ੍ਰਗਟ ਹੋਈ ਰਾਮ, ਜਦੋਂ ਤੁਸੀਂ ਗੁਰੂ ਨੂੰ ਮਿਲ ਪਾਓਗੇ। ਗੁਰੂ ਨੂੰ ਮਿਲਣ ਦਾ ਅਰਥ ਹੈ ਕਿ ਜਦੋਂ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਪਾਓਗੇ, ਜਦੋਂ ਤੁਹਾਡਾ ਸੁਭਾਅ ਗੁਰੂ ਨਾਲ ਮਿਲ ਜਾਏਗਾ। ਦੇਖੋ ਮਿਲਾਪ ਉੱਥੇ ਹੁੰਦਾ ਜਿੱਥੇ ਸੁਭਾਅ ਰਲ ਜਾਏ, ਗੁਰੂ ਵਰਗਾ ਸੁਭਾਅ ਬਣਾ ਲਓ, ਗੁਰੂ ਜੋ ਕਹਿੰਦਾ ਉਹਦੇ ਮਾਰਗ 'ਤੇ ਤੁਰ ਪਾਓ। ਜਦੋਂ ਤੁਸੀਂ ਗੁਰੂ ਨੂੰ ਮਿਲ ਪਾਓਗੇ, ਪਰਮਾਤਮਾ ਪ੍ਰਗਟ ਹੋ ਜਾਏਗਾ। ਵੈਸੇ ਪਰਮਾਤਮਾ ਅਗਮ ਹੈ, ਅਗੋਚਰ ਹੈ, ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਕੋਈ ਮਨੁੱਖ ਆਪਣੇ ਯਤਨ ਨਾਲ ਪਰਮਾਤਮਾ ਨੂੰ ਮਿਲਣ ਦਾ ਦਾਅਵਾ ਕਰੇ, ਇਹ ਗੱਲ ਕਦਾਚਿਤ ਸੱਚ ਨਹੀਂ ਹੈ। ਜਿਵੇਂ ਧਰਤੀ ਦਾ ਅਸਮਾਨ ਦਾ ਕਦੀ ਮੇਲ ਨਹੀਂ ਹੋ ਸਕਦਾ, ਤਿਵੇਂ ਮਨੁੱਖ ਦਾ ਪਰਮਾਤਮਾ ਨਾਲ ਆਪਣੀ ਮਤ ਨਾਲ ਮੇਲ ਨਹੀਂ ਹੋ ਸਕਦਾ। ਹਾਂ, ਜਦੋਂ ਆਪਾਂ ਗੁਰੂ ਕੋਲ ਆਉਂਦੇ ਹਾਂ, ਆਪਣੀ ਮਤ ਲੰਬੇ ਕਰ ਦਿੰਦੇ ਹਾਂ, ਜਦੋਂ ਆਪਾਂ ਗੁਰੂ ਦੀ ਮਤ ਦੇ ਧਾਰਨੀ ਬਣਦੇ ਹਾਂ, ਜਦੋਂ ਗੁਰੂ ਦਾ ਉਪਦੇਸ਼ ਸਾਡੇ ਅੰਦਰ ਵੱਸਦਾ, ਕਿਉਂਕਿ ਗੁਰੂ ਪਰਮਾਤਮਾ ਦਾ ਰੂਪ ਹੈ, ਗੁਰਪੂਰਨ ਨਾਰਾਇਣ ਹੈ, ਗੁਰੂ ਪਰਮਾਤਮਾ ਦਾ ਰੂਪ ਹੈ। ਜਦੋਂ ਗੁਰੂ ਦੀ ਮਤ ਅੰਦਰ ਆ ਗਈ, ਉਹ ਪਰਮਾਤਮਾ ਦੀ ਮਤ ਆ ਗਈ। ਜਦੋਂ ਗੁਰੂ ਦਾ ਉਪਦੇਸ਼ ਅੰਦਰ ਆ ਗਿਆ, ਉਹ ਪਰਮਾਤਮਾ ਦਾ ਉਪਦੇਸ਼ ਆ ਗਿਆ। ਇਸ ਕਰਕੇ ਗੁਰ ਮਿਲੀਏ ਪ੍ਰਗਟ ਹੋਈ ਰਾਮ, ਜਦੋਂ ਆਪਾਂ ਗੁਰੂ ਨੂੰ ਮਿਲ ਪਵਾਂਗੇ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਪਰਮਾਤਮਾ ਪ੍ਰਗਟ ਹੋ ਜਾਏਗਾ ਅੰਦਰੋਂ ਹੀ। ਪਰਮਾਤਮਾ ਅੰਦਰ ਹੈ, ਪਰ ਪਰਮਾਤਮਾ ਸਾਡੀ ਮਨ ਦੀ ਮਤ ਕਰਕੇ ਸਾਨੂੰ ਨਜ਼ਰ ਨਹੀਂ ਆ ਰਿਹਾ, ਇੱਕ ਪਰਦਾ ਹੈ ਵਿੱਚ। ਜਿਵੇਂ ਸਰੋਵਰ ਦਾ ਪਾਣੀ ਕੱਖ ਕੰਨ ਨਾਲ ਢੱਕਿਆ ਜਾਏ, ਆਪਾਂ ਹੱਥ ਨਾਲ ਪਰੇ ਕਰਕੇ ਉਹਨੂੰ ਆਪਾਂ ਅੰਦਰੋਂ ਪ੍ਰਗਟ ਕਰ ਲੈਂਦੇ ਨਾ। ਮਾਨਯੋਗ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਸਨ ਕਹੇ, ਜੈਸੇ ਤੋਂ ਬਸਨ ਮਿਲ ਅੰਗ ਸੰਗ ਹੋਏ ਹੈ ਮਲੀਨ, ਸਲਲ ਸਾਵਨ ਮਿਲ ਉਜਲ ਹੋਤ ਹੈ। ਬਸਨ ਕਹਿੰਦੇ ਬਸਤਰ ਨੂੰ, ਕੱਪੜੇ ਪਾਈ ਜਾਓ ਮੇਲੇ ਹੋ ਜਾਂਦੇ, ਰੰਗ ਬਦਲ ਜਾਂਦਾ, ਪਰ ਪਾਣੀ ਨਾਲ ਸਾਬਣ ਨਾਲ ਧੋ ਕੇ ਉਹਨਾਂ ਦਾ ਰੰਗ ਜਿਹੜਾ ਪ੍ਰਗਟ ਹੋ ਜਾਂਦਾ, ਉਜਲ ਹੋ ਜਾਂਦੇ ਨੇ। ਜੈਸੇ ਤੋਂ ਸਰੋਵਰ ਕੇ ਸਿਵਾਲ ਕੇ ਅਛਾਦਿਓ ਜਲ, ਝੋਲ ਪੀਏ ਨਿਰਮਲ ਦੇਖੀਏ ਅਛੋਤ ਹੈ। ਜਿਵੇਂ ਸਰੋਵਰ ਦਾ ਪਾਣੀ ਢੱਕਿਆ ਗਿਆ, ਹੱਥ ਨਾਲ ਝੋਲ ਕੇ ਕੱਖ ਕੰਨ ਪਰੇ ਕਰਕੇ ਆਪਾਂ ਪਾਣੀ ਪ੍ਰਗਟ ਕਰ ਲੈਂਦੇ ਹਾਂ। ਜੈਸੇ ਨਿਸ ਅੰਧਕਾਰ ਤਾਰ ਕਾ ਚਮਤਕਾਰ, ਹੋਤ ਉਜਿਆਰੋ ਦਿਨ ਕਰਕੇ ਅਦੋਤ ਹੈ। ਦੇਖੋ ਰਾਤ ਸੀ ਨਾ, ਰਾਤ ਹੋਣ ਨਾਲ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ, ਜੇ ਹਨੇਰਾ ਹੋਏ। ਹੁਣ ਤੇ ਚਲੋ ਲਾਈਟ ਦੇ ਸਾਧਨ ਹੋ ਗਏ ਨੇ, ਜੇ ਹਨੇਰਾ ਹੋਏ ਕੁਝ ਨਜ਼ਰ ਨਹੀਂ ਆਉਂਦਾ, ਘਰ ਦੇ ਵਿੱਚ ਕੁਝ ਨਜ਼ਰ ਨਹੀਂ ਆਉਂਦਾ। ਇਹਦਾ ਇਹ ਮਤਲਬ ਨਹੀਂ ਕਿ ਬਿਲਡਿੰਗਾਂ ਕਿਤੇ ਚਲੀਆਂ ਗਈਆਂ, ਜਾਂ ਇਹ ਪ੍ਰਕਿਰਤੀ ਜਾਂ ਬਨਸਪਤੀ ਕਿਤੇ ਚਲੀ ਗਈ, ਜਾਂ ਪਹਾੜ ਕਿਤੇ ਚਲੇ ਗਏ। ਹੈਗੇ ਇੱਥੇ ਨੇ, ਹਨੇਰੇ ਕਰਕੇ ਨਜ਼ਰ ਨਹੀਂ ਆ ਰਹੇ, ਪਰ ਜਦੋਂ ਸੂਰਜ ਜਿਹੜਾ ਉਹ ਪ੍ਰਗਟ ਹੁੰਦਾ, ਸਭ ਕੁਝ ਦਿਖਣਾ ਸ਼ੁਰੂ ਹੋ ਜਾਂਦਾ। ਕਹਿਣਗੇ ਤੈਸੇ ਮੋਹ ਮਾਇਆ ਮਿਲ ਮਨ ਹੋਤ ਹੈ ਮਲੀਨ, ਸਾਡਾ ਮਨ ਮਾਇਆ ਨਾਲ ਜੁੜ ਕੇ ਮੈਲਾ ਹੋ ਗਿਆ, ਉਹ ਸਾਡੇ ਅੰਦਰ ਇੱਕ ਮੈਲ ਦਾ ਪਰਦਾ ਆ ਗਿਆ, ਭਰਮ ਦਾ ਪਰਦਾ ਆ ਗਿਆ, ਅਗਿਆਨਤਾ ਦਾ ਹਨੇਰਾ ਆ ਗਿਆ। ਕਹਿਣਗੇ ਗੁਰਮਤਿ ਗਿਆਨ ਧਿਆਨ ਜਗ ਮਗ ਜੋਤ ਹੈ। ਜਦੋਂ ਆਪਾਂ ਗੁਰਮਤਿ ਦੇ ਧਾਰਨੀ ਬਣਦੇ ਹਾਂ, ਗੁਰੂ ਦੀ ਮਤ ਨੂੰ ਹਿਰਦੇ 'ਚ ਵਸਾਉਂਦੇ ਹਾਂ, ਗੁਰੂ ਦਾ ਗਿਆਨ ਸਾਡੇ ਹਿਰਦੇ 'ਚ ਆਉਂਦਾ, ਗੁਰੂ ਕੇ ਉਪਦੇਸ਼ ਨਹੀਂ, ਜਦੋਂ ਆਪਾਂ ਪਰਮਾਤਮਾ ਦੇ ਪਿਆਰ ਵਿੱਚ ਜੁੜਦੇ ਹਾਂ, ਵਾਹਿਗੁਰੂ ਜੀ ਦੀ ਜੋਤ ਅੰਦਰੋਂ ਜਗਮਗਾ ਉੱਠਦੀ ਹੈ, ਪਰਮਾਤਮਾ ਅੰਦਰ ਪ੍ਰਗਟ ਹੋ ਜਾਂਦਾ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨੂੰ ਮੰਨ ਕੇ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰ ਮਿਲੀ ਹੈ ਪ੍ਰਗਟ ਹੋਈ ਰਾਮ। ਜਦੋਂ ਤੁਸੀਂ ਗੁਰੂ ਨੂੰ ਮਿਲ ਪਾਓਗੇ, ਗੁਰੂ ਦੀ ਮੱਤ ਦੇ ਧਾਰਨੀ ਬਣ ਜਾਓਗੇ, ਗੁਰੂ ਦੀ ਮੱਤ ਨੂੰ ਆਪਣੀ ਜ਼ਿੰਦਗੀ ਚ ਵਸਾ ਲਓਗੇ, ਪਰਮਾਤਮਾ ਪ੍ਰਗਟ ਹੋ ਜਾਏਗਾ।
ਮਧਸੂਦਨ ਹਰ ਮਾਧੋ ਪ੍ਰਾਨਾ।
ਮਧਸੂਦਨ ਦਾ ਅਰਥ ਇਹ ਹੈ ਮਧ ਰਾਕਸ ਨੂੰ ਮਾਰਨ ਵਾਲਾ। ਮਧ ਰਾਕਸ ਕੀ ਸਾਡੇ ਅੰਦਰ ਹੰਕਾਰ, ਹੰਕਾਰ ਨੂੰ ਕਾਬੂ ਕਰਨਾ ਬੜਾ ਔਖਾ ਹੈ। ਇਹ ਰਾਕਸ ਹੈ ਸਾਡੇ ਅੰਦਰ, ਇਹ ਜਿਹੜੇ ਵਿਕਾਰ ਨੇ ਰਾਕਸਾਂ ਦੀ ਨਿਆਈ ਨੇ। ਵਾਹਿਗੁਰੂ ਜੀ ਦਾ ਨਾਮ ਸਾਡੇ ਅੰਦਰੋਂ ਇਸ ਹੰਕਾਰ ਨੂੰ ਮਾਰਨ ਦੇ ਸਮਰੱਥ ਹੋਰ ਕੋਈ ਤਰੀਕਾ ਨਹੀਂ ਹੈ। ਜਿੱਥੇ ਪਰਮਾਤਮਾ ਦਾ ਪਿਆਰ ਆ ਜਾਏਗਾ ਉੱਥੇ ਹੰਕਾਰ ਨਹੀਂ ਆ ਸਕਦਾ। ਇਸ ਕਰਕੇ ਗੁਰੂ ਸਾਨੂੰ ਪਰਮਾਤਮਾ ਦਾ ਪਿਆਰ ਦਿੰਦੇ ਨੇ, ਗੁਰੂ ਸਾਡੇ ਅੰਦਰੋਂ ਹੰਕਾਰ ਨੂੰ ਮਿਟਦੇ ਨੇ। ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਦਾ ਨਾਮ ਸਾਡੇ ਅੰਦਰੋਂ ਹੰਕਾਰ ਰੂਪੀ ਰਾਕਸ ਨੂੰ ਮਾਰਨ ਵਾਲਾ ਹੈ। ਮਾਧੋ, ਮਾਧੋ ਦਾ ਅਰਥ ਜਿਹੜਾ ਮਾਇਆ ਦਾ ਮਾਲਕ ਹੈ, ਮਾਧਵ ਦਾ ਅਰਥ ਮਾਇਆ ਦਾ ਪਤੀ ਹੈ। ਉਹ ਪਰਮਾਤਮਾ ਸਾਡੇ ਪ੍ਰਾਣਾਂ ਦਾ ਆਧਾਰ ਹੈ, ਉਹ ਪਰਮਾਤਮਾ ਸਾਰੀ ਮਾਇਆ ਦਾ ਮਾਲਕ ਹੈ, ਉਹ ਪਰਮਾਤਮਾ ਸਾਡੇ ਅੰਦਰੋਂ ਵਿਕਾਰ ਰੂਪੀ ਰਾਕਸਾਂ ਨੂੰ ਮਾਰਨ ਦੇ ਸਮਰੱਥ ਹੈ।
ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ।
ਜਦੋਂ ਗੁਰੂ ਕੋਲ ਆਏ ਭਾਈ, ਉਦੋਂ ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਵਾਹਿਗੁਰੂ ਜੀ ਦਾ ਨਾਮ ਰੂਪ ਅੰਮ੍ਰਿਤ ਮਿੱਠਾ ਲੱਗਣ ਲੱਗ ਪਿਆ। ਇੱਕ ਸਵਾਲ ਪੈਦਾ ਹੁੰਦਾ ਕਿ ਅੰਮ੍ਰਿਤ ਕਦੀ ਕੌੜਾ ਵੀ ਹੁੰਦਾ? ਸਤਿਗੁਰੂ ਜੀ ਕਹਿੰਦੇ ਨੇ ਕਿ ਨਾਮ ਅੰਮ੍ਰਿਤ ਮਿੱਠਾ ਲੱਗਣ ਲੱਗ ਪਿਆ, ਪਰ ਇੱਕ ਸਵਾਲ ਹੈ ਕਿ ਕੀ ਅੰਮ੍ਰਿਤ ਕੌੜਾ ਹੁੰਦਾ? ਅੰਮ੍ਰਿਤ ਤਾਂ ਹੁੰਦਾ ਹੀ ਮਿੱਠਾ, ਅੰਮ੍ਰਿਤ ਹੁੰਦਾ ਮਿੱਠਾ ਹੀ ਹੈ, ਪਰ ਮਾਫ ਕਰਨਾ, ਮਨੁੱਖ ਨੂੰ ਕੌੜਾ ਹੀ ਲੱਗ ਰਿਹਾ। ਕੋਈ ਚਾਹ ਨਾਲ ਅੰਮ੍ਰਿਤ ਛਕਣ ਲਈ ਤਿਆਰ ਹੈ? ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ। ਸਾਕਤ ਮਨੁੱਖ ਦੀ ਜਿਉਣ ਦਾ ਢੰਗ ਦੇਖਿਆ ਕਿ ਉਹਨੂੰ ਅੰਮ੍ਰਿਤ ਕੌੜਾ ਲੱਗਦਾ। ਉਹਨੂੰ ਕਹੋ ਨਾ ਬਾਣੀ ਪੜੋ, ਬਾਣੀ ਕੌੜੀ ਲੱਗਦੀ ਹੈ, ਹਾਲਾਂਕਿ ਬਾਣੀ ਮਿੱਠੀ ਹੈ। ਗੁਰਬਾਣੀ ਮਿੱਠੀ ਅੰਮ੍ਰਿਤ ਧਾਰ, ਗੁਰਬਾਣੀ ਮਿੱਠੀ ਹੈ, ਨਾਮ ਮਿੱਠਾ, ਪਰ ਉਹਨੂੰ ਕੌੜਾ ਲੱਗਦਾ। ਕੌੜਾ ਕਿਉਂ ਲੱਗਦਾ? ਉਹਦਾ ਕਾਰਨ ਕਿ ਉਹਦੇ ਅੰਦਰ ਕੋਈ ਰੋਗ ਹੈ। ਬੰਦਾ ਅੰਦਰੋਂ ਰੋਗੀ ਹੋਏ ਨਾ, ਉਹਨੂੰ ਰੋਟੀ ਚੰਗੀ ਨਹੀਂ ਲੱਗਦੀ, ਉਹਨੂੰ ਮਿੱਠੀ ਚ ਕਹੋ, ਕਹਿੰਦੇ ਮੈਨੂੰ ਨਹੀਂ ਸਵਾਦ ਲੱਗਦੀ, ਪਾਣੀ ਪੀਣ ਨੂੰ ਜੀ ਨਹੀਂ ਕਰਦਾ, ਰੋਟੀ ਖਾਣ ਨੂੰ ਜੀ ਨਹੀਂ ਕਰਦਾ। ਕਹਿੰਦਾ ਡਾਕਟਰ ਸਾਹਿਬ ਕੁਝ ਵੀ ਸਵਾਦ ਨਹੀਂ ਲੱਗਦਾ, ਪਾਣੀ ਵੀ ਕੌੜਾ ਲੱਗਦਾ, ਤੇ ਡਾਕਟਰ ਕਹਿੰਦਾ ਤੇਰੇ ਅੰਦਰ ਕੋਈ ਰੋਗ ਹੈ, ਦਵਾਈ ਖਾ ਕੁਝ ਚਿਰ ਤੋਂ। ਦਵਾਈ ਖਾ, ਦਵਾਈ ਖਾਣ ਤੋਂ ਬਾਅਦ ਜਦੋਂ ਅੰਦਰੋਂ ਰੋਗ ਮਿਟ ਜਾਂਦਾ ਨਾ, ਫਿਰ ਬੰਦੇ ਨੂੰ ਉਹੀ ਪਾਣੀ ਵਧੀਆ ਲੱਗਣ ਲੱਗ ਪੈਂਦਾ, ਉਹੀ ਰੋਟੀ ਵਧੀਆ ਲੱਗਣ ਲੱਗ ਪੈਂਦੀ ਹੈ। ਮਨੁੱਖ ਦੇ ਅੰਦਰ ਇੱਕ ਰੋਗ ਹੈ, ਉਹ ਰੋਗ ਹੈ ਹਉਮੈ ਰੋਗ ਮਾਨੁਖ ਕਉ ਦੀਨਾ। ਉਹ ਹੰਕਾਰ ਦੇ ਰੋਗ ਕਰਕੇ ਮਨੁੱਖ ਨੂੰ ਬਾਣੀ ਮਿੱਠੀ ਨਹੀਂ ਲੱਗਦੀ, ਮਨੁੱਖ ਨੂੰ ਨਾਮ ਮਿੱਠਾ ਨਹੀਂ ਲੱਗਦਾ, ਬਾਣੀ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦਾ ਬੰਦਾ। ਦੇਖ ਲਓ ਜਿੱਥੇ ਕੂੜ ਕਸੱਤ ਦੀਆਂ ਗੱਲਾਂ ਨੇ ਉੱਥੇ ਮੇਲੇ ਲੱਗਦੇ ਨੇ, ਭੀੜਾਂ ਲੱਗਦੀਆਂ ਨੇ, ਰੁਪਈਏ ਖਰਚ ਖਰਚ ਕੇ ਬੰਦਾ ਜਾਂਦਾ, ਕਿੰਨੇ ਕਿੰਨੇ ਰੁਪਈਏ ਖਰਚ ਕੇ ਕੂੜ ਦੀਆਂ ਗੱਲਾਂ ਸੁਣ ਲਈ ਜਾਂਦਾ। ਪਰ ਨਾਮ ਅੰਮ੍ਰਿਤ ਦੀ ਗੱਲ ਤੁਸੀਂ ਪਿਆਰ ਨਾਲ ਮੁਫ਼ਤ ਵੀ ਸੁਣਾਓ ਤੇ ਭਾਗਾਂ ਵਾਲਾ ਕੋਈ ਤੁਹਾਡੇ ਵਰਗਾ ਵਿਰਲਾ ਇਕਾਗਰ ਚ ਧੋ ਕੇ ਸੁਣਦਾ, ਨਹੀਂ ਤੇ ਇੱਥੇ ਆ ਕੇ ਵੀ ਕਈ ਗੱਲਾਂ ਹੀ ਕਰਦੇ ਰਹਿੰਦੇ ਨੇ, ਉਹ ਵੀ ਟਾਈਮ ਪਾਸ ਘੜੀ ਵੱਲ ਦੇਖਦੇ ਰਹਿੰਦੇ ਨੇ। ਇਹਦਾ ਮਤਲਬ ਕਿ ਅੰਮ੍ਰਿਤ ਮਿੱਠਾ ਹੈ, ਬਾਣੀ ਮਿੱਠੀ ਹੈ, ਪਰ ਅੰਦਰ ਸਾਡੇ ਕੋਈ ਰੋਗ ਹੈ। ਉਹ ਰੋਗ ਉਦੋਂ ਮਿਟੇਗਾ ਜਦੋਂ ਡਾਕਟਰ ਕੋਲ ਜਾਵਾਂਗੇ, ਡਾਕਟਰ ਕੋਲ, ਆਪਣੇ ਆਪ ਨਹੀਂ ਰੋਗ ਮਿਟਣਾ। ਤੇ ਸਤਿਗੁਰ ਪੂਰਾ ਵੈਦ ਹੈ, ਸਤਿਗੁਰੂ ਜਿਹੜਾ ਸਾਡਾ ਵੈਦ ਹੈ। ਜਦੋਂ ਗੁਰੂ ਕੋਲ ਆਉਂਦੇ ਹਾਂ, ਸਾਧ ਕੇ ਸੰਗ ਲੱਗੇ ਪ੍ਰਭ ਮੀਠਾ, ਜਦੋਂ ਗੁਰੂ ਕੋਲ ਆਉਂਦੇ ਹਾਂ, ਗੁਰੂ ਸਾਡੇ ਅੰਦਰੋਂ ਹੰਕਾਰ ਦੇ ਰੋਗ ਨੂੰ ਕੱਟਦਾ। ਗੁਰੂ ਕੋਲ ਆ ਕੇ ਸਾਨੂੰ ਨਾਮ ਮਿੱਠਾ ਲੱਗਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਲਿਖਿਆ, ਭਇਓ ਪ੍ਰਸਾਦ, ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕਹਿ, ਹਰ ਨਾਮਾ ਹੈ ਮਿੱਠਾ। ਜਦੋਂ ਸਤ ਸੰਗਤ ਵਿੱਚ ਆਏ, ਜਦੋਂ ਗੁਰੂ ਕੋਲ ਆਏ, ਗੁਰੂ ਦੀ ਨਜ਼ਰ ਰਹਿਮਤ ਹੋਈ, ਉਦੋਂ ਨਾਮ ਮਿੱਠਾ ਲੱਗਣ ਲੱਗ ਪਿਆ। ਜਦੋਂ ਤੁਹਾਨੂੰ ਨਾਮ ਮਿੱਠਾ ਲੱਗਣ ਲੱਗ ਜਾਏ, ਜਦੋਂ ਤੁਹਾਡੇ ਮਨ 'ਚ ਬਾਣੀ ਪੜਨ ਦਾ ਚਾਹ ਜਾਗੇ, ਜਦੋਂ ਤੁਹਾਡੇ ਮਨ 'ਚ ਨਾਮ ਜਪਣ ਦਾ ਚਾਹ ਜਾਗੇ, ਜਦੋਂ ਤੁਹਾਡੇ ਮਨ 'ਚ ਗੁਰੂ ਕੋਲ ਆਉਣ ਦਾ ਚਾਹ ਜਾਗੇ, ਸਮਝੋ ਤੁਹਾਡੇ 'ਤੇ ਗੁਰੂ ਦੀ ਮਿਹਰ ਹੋ ਗਈ ਹੈ। ਜੇ ਆਪਾਂ ਇਹ ਜਾਣਨਾ ਹੋਏ ਕਿ ਸਾਡੇ 'ਤੇ ਗੁਰੂ ਦੀ ਮਿਹਰ ਹੋਈ ਕਿ ਨਹੀਂ ਹੋਈ, ਜਾਂ ਕਿਸੇ ਬੰਦੇ 'ਤੇ ਮਿਹਰ ਹੋਈ ਕਿ ਨਹੀਂ ਹੋਈ, ਉਹਦਾ ਅੰਦਾਜ਼ਾ ਇਹ ਹੈ ਕਿ ਉਹਨੂੰ ਨਾਮ ਮਿੱਠਾ ਲੱਗਦਾ, ਉਹਨੂੰ ਬਾਣੀ ਮਿੱਠੀ ਲੱਗਦੀ ਹੈ। ਜਿਹਨੂੰ ਬਾਣੀ ਮਿੱਠੀ ਲੱਗਣ ਲੱਗ ਪਈ, ਜਿਹਨੂੰ ਨਾਮ ਮਿੱਠਾ ਲੱਗਣ ਲੱਗ ਪਿਆ, ਸਾਹਿਬ ਜੀ ਕਹਿੰਦੇ ਨੇ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੇ, ਹਰ ਨਾਮਾ ਹੈ ਮਿੱਠਾ, ਜਾਂ ਨਾਨਕ ਕਉ ਗੁਰ ਕਿਰਪਾ ਤਾਰੀ, ਸਭ ਅਕੁਲ ਨਿਰੰਜਨ ਡਿੱਠਾ। ਜਿੱਧਰ ਦੇਖੋ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਂਦਾ। ਹੁਣ ਜਿਹਨੂੰ ਪਰਮਾਤਮਾ ਦਾ ਨਾਮ ਹੀ ਮਿੱਠਾ ਨਹੀਂ ਲੱਗਦਾ, ਉਹ ਪਰਮਾਤਮਾ ਦੇ ਦਰਸ਼ਨ ਕਿੱਥੋਂ ਕਰ ਲਏਗਾ? ਜਿਹੜਾ ਪਰਮਾਤਮਾ ਦੇ ਦਰਸ਼ਨ ਦੇ ਨਾਂ 'ਤੇ ਸਰੀਰ ਨੂੰ ਕਸ਼ਟ ਦੇ ਰਿਹਾ। ਦੇਖੋ ਇਹ ਸਰੀਰ ਬੜੀ ਵੱਡੀ ਦਾਤ ਹੈ, ਅਮੋਲਕ ਦਾਤ, ਹੀਰੇ ਜੈਸਾ ਜਨਮ ਹੈ।
ਇਹ ਜ਼ਿੰਦਗੀ ਨੂੰ ਦੇਵਤੇ ਵੀ ਤਰਸਦੇ ਨੇ। ਇਹ ਸਿਮਰੀ ਦੇਹੀ ਕੋ ਸਿਮਰਿਆ ਦੇਵ, ਇਹ ਦੇਹੀ ਦੁਰਲੱਭ ਹੈ ਤੇ ਇਹ ਸਰੀਰ ਨੂੰ ਧਾਰਨ ਕਰਕੇ ਕੋਈ ਐਵੇਂ ਬਰਫ਼ ਚ ਗਾਲੀ ਜਾਏ, ਕੋਈ ਐਵੇਂ ਧੂਣੀਆਂ ਤਾ ਤਾ ਕੇ ਸਵਾਹ ਮਾਰ ਮਾਰ ਕੇ ਸਰੀਰ ਦੀ ਬੇਅਦਰੀ ਕਰੀ ਜਾਏ, ਬੇਖਦਰੀ ਕਰੀ ਜਾਏ, ਜਾਂ ਕੋਈ ਭੁੱਖੇ ਰੱਖ ਰੱਖ ਕੇ ਕਿ ਜੀ ਮੈਂ ਭੁੱਖਿਆਂ ਰਹਿ ਕੇ ਰੱਬ ਨੂੰ ਮਿਲਣਾ, ਤੇ ਸਰੀਰ ਦੀ ਬੇਅਦਬੀ ਹੈ। ਜਿਹੜਾ ਸਰੀਰ ਦੀ ਬੇਕਦਰੀ ਕਰੇਗਾ, ਜਿਹਨੂੰ ਨਾਮ ਮਿੱਠਾ ਨਹੀਂ ਲੱਗਦਾ, ਉਹ ਪਰਮਾਤਮਾ ਦੇ ਕਦੀ ਦੀਦਾਰ ਨਹੀਂ ਕਰ ਸਕਦਾ। ਪਰਮਾਤਮਾ ਦੇ ਦੀਦਾਰ ਕਰਨ ਦਾ ਪਹਿਲਾ ਤਰੀਕਾ ਤੁਹਾਨੂੰ ਨਾਮ ਮਿੱਠਾ ਲੱਗੇ। ਜੇ ਨਹੀਂ ਲੱਗਦਾ, ਅੰਦਰ ਰੋਗ ਹੈ, ਉਸ ਰੋਗ ਨੂੰ ਦੂਰ ਕਰਨ ਲਈ ਗੁਰੂ ਕੋਲ ਆ ਜਾਓ। ਗੁਰੂ ਤੁਹਾਡੇ ਅੰਦਰੋਂ ਹੰਕਾਰ ਦੇ ਰੋਗ ਨੂੰ ਦੂਰ ਕਰਦੇ। ਗੁਰੂ ਪੂਰਾ ਵੈਦ ਹੈ, ਗੁਰੂ ਹੈ ਹੀ ਉਹ ਜਿਹੜਾ ਤੁਹਾਡੇ ਅੰਦਰੋਂ ਹੰਕਾਰ ਦੂਰ ਕਰੇ। ਗੁਰੂ ਦਾ ਇਹ ਅਰਥ ਨਹੀਂ ਹੈ ਕਿ ਖਾਸ ਕੱਪੜੇ ਪਾ ਲਏ, ਉੱਚੇ ਥਾਂ ਤੇ ਬੈਠ ਗਿਆ, ਕੋਈ ਜ਼ਿਆਦਾ ਦੁਨੀਆ ਮੱਥੇ ਟੇਕਣ ਲੱਗ ਵੀ ਗੁਰੂ ਬਣ ਗਿਆ। ਨਹੀਂ, ਗੁਰੂ ਕੌਣ ਹੈ? ਗੁਰੂ ਉਹ ਹੈ ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋਮੇ ਰੋਗ, ਜਿਹੜਾ ਅੰਦਰੋਂ ਹੰਕਾਰ ਕੱਟ ਦੇਵੇ ਉਹ ਗੁਰੂ ਹੈ। ਗੁਰੂ ਉਹ ਹੈ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਗੁਰੂ ਉਹ ਹੈ ਜਿਹਦੇ ਕੋਲ ਤੁਸੀਂ ਆ ਕੇ ਜਦੋਂ ਝੁੱਕ ਜਾਓ ਤੇ ਤੁਹਾਡੇ ਅੰਦਰੋਂ ਅਹੰਕਾਰ ਮਿਟ ਜਾਏ। ਜਦੋਂ ਅਹੰਕਾਰ ਮਿਟ ਗਿਆ, ਸਮਝੋ ਤੁਸੀਂ ਗੁਰੂ ਨੂੰ ਮਿਲ ਪਏ। ਜਿਹਨੇ ਹੰਕਾਰ ਦੂਰ ਕਰਤਾ, ਸਮਝੋ ਉਹ ਤੁਹਾਡਾ ਗੁਰੂ ਹੈ। ਜਦੋਂ ਗੁਰੂ ਨੂੰ ਮਿਲ ਪਏ, ਉਦੋਂ ਪਰਮਾਤਮਾ ਨੂੰ ਮਿਲ ਪਏ। ਸਾਹਿਬ ਜੀ ਨੇ ਬਚਨ ਕਹੇ ਨੇ ਕਿ ਹਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ। ਜਦੋਂ ਗੁਰੂ ਕੋਲ ਆਏ, ਮਨ ਵਿੱਚ ਵਾਹਿਗੁਰੂ ਜੀ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਜਦੋਂ ਮਨ ਨੂੰ ਮਿੱਠਾ ਲੱਗੇਗਾ, ਰਸਨਾ ਨੂੰ ਵੀ ਰਸ ਆਏਗਾ। ਜਦੋਂ ਮਨ ਨੂੰ ਮਿੱਠਾ ਲੱਗੇਗਾ, ਕੰਨ ਵੀ ਨਾਮ ਸੁਣਦਿਆਂ ਸੁਣਦਿਆਂ ਤ੍ਰਿਪਤ ਹੋ ਜਾਣਗੇ, ਰਸਦਾਇਕ ਹੋ ਜਾਣਗੇ। ਜਦੋਂ ਮਨ ਨੂੰ ਮਿੱਠਾ ਲੱਗੇਗਾ, ਉਦੋਂ ਅੱਖੀਆਂ ਵੀ ਜਿਹੜੀਆਂ ਨੇ ਇਹ ਸੰਤੋਖੀਆਂ ਜਾਣਗੀਆਂ। ਪਰ ਜਦੋਂ ਮਨ ਨੂੰ ਨਾਮ ਮਿੱਠਾ ਨਹੀਂ ਨਾ ਲੱਗਿਆ, ਜੇ ਰਸਨਾ ਤੋਂ ਜਿੰਨਾ ਮਰਜ਼ੀ ਜੱਪੀ ਜਾਓ, ਅਜੇ ਗੱਲ ਬਣੀ ਨਹੀਂ। ਰਸਨਾ ਤੋਂ ਜਪਣਾ ਜ਼ਰੂਰੀ ਹੈ, ਪਹਿਲਾਂ ਪੜਾ ਹੈ। ਰਸਨਾ ਤੋਂ ਜਪੇ ਹੀ ਤਾਂ ਅੰਦਰ ਜਾਏਗਾ ਨਾ। ਪਰ ਕੇਵਲ ਰਸਨਾ ਨਾਲ ਜਪ ਰਹੇ ਮਨ ਨੂੰ ਮਿੱਠਾ ਨਹੀਂ ਲੱਗਿਆ। ਸਤਿਗੁਰੂ ਜੀ ਕਹਿੰਦੇ ਮੁੱਖੋ ਤਾਂ ਹਰ ਹਰ ਕਹਿ ਰਹੇ ਹੈ, ਪਰ ਅਜੇ ਅੰਦਰ ਆਨੰਦ ਨਹੀਂ ਆਇਆ। ਅੰਦਰੋਂ ਆਨੰਦ ਉਦੋਂ ਆਏਗਾ ਜਦੋਂ ਅੰਦਰੋਂ ਹੰਕਾਰ ਮਿਟੇਗਾ। ਅੰਦਰ ਹੰਕਾਰ ਹੈ, ਮੁੱਖ ਤੋਂ ਜਪ ਰਿਹਾ ਹੈ, ਰਸ ਨਹੀਂ ਆਏਗਾ, ਆਨੰਦ ਨਹੀਂ ਆਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਕਰਕੇ, ਮੈਨੂੰ ਤਨ ਕਰਕੇ ਵਾਹਿਗੁਰੂ ਜੀ ਦਾ ਨਾਮ ਹੁਣ ਮਿੱਠਾ ਲੱਗਣ ਲੱਗ ਪਿਆ ਹੈ।
ਹਰ ਹਰ ਦਇਆ ਕਰੋ ਗੁਰ ਮਿਲੋ, ਪੁਰਖ ਨਿਰੰਜਨ ਸੋਈ ਰਾਮ।
ਹੇ ਵਾਹਿਗੁਰੂ ਜੀ, ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਮੈਨੂੰ ਜ਼ਿੰਦਗੀ ਚ ਗੁਰੂ ਨਾਲ ਜ਼ਰੂਰ ਮਿਲਾ ਦਿਓ। ਗੁਰੂ ਹੀ ਜਿਹੜਾ ਹੈ ਉਹ ਪੁਰਖ, ਗੁਰੂ ਮਹਾਂਪੁਰਖ ਹੈ। ਜਿਵੇਂ ਪਰਮਾਤਮਾ ਸਰਵ ਵਿਆਪਕ ਹੈ ਨਾ, ਗੁਰੂ ਪਰਮਾਤਮਾ ਦਾ ਰੂਪ ਹੈ। ਨਿਰੰਜਨ ਸੋਈ ਰਾਮ, ਉਹ ਗੁਰੂ ਜਿਹੜਾ ਉਹ ਮਾਇਆ ਦੇ ਅਸਰ ਤੋਂ ਰਹਿਤ ਹੈ। ਗੁਰੂ ਉਹ ਨਹੀਂ ਹੈ ਜਿਹੜਾ ਬਹੁਤਾ ਅਡੰਬਰ ਕਰੇ ਕਿ ਮੇਰੇ ਕੋਲ ਬਹੁਤ ਕੁਝ ਹੈ। ਗੁਰੂ ਮਾਇਆ ਦੇ ਅਸਰ ਤੋਂ ਰਹਿਤ ਹੈ, ਗੁਰੂ ਨੂੰ ਮਾਇਆ ਦਾ ਕੋਈ ਲੋਭ ਨਹੀਂ। ਮਤਾਂ ਕਿਤੇ ਸੋਚਣਾ ਕਿ ਬਹੁਤੇ ਪੈਸੇ ਦਿੱਤੀਆਂ ਗੁਰੂ ਰਹਿ ਜਾਏਗਾ। ਚਲੋ, ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ, ਮਨੁੱਖਤਾ ਦੀ ਸੇਵਾ ਦੇ ਲਈ, ਸੰਗਤਾਂ ਦੀ ਸੇਵਾ ਲਈ ਤੁਸੀਂ ਖਰਚੋ, ਇਹ ਚੰਗੀ ਗੱਲ ਹੈ, ਇਹ ਨੈਤਿਕਤਾ ਹੈ। ਪਰ ਮਤਾਂ ਕੋਈ ਸੋਚੇ ਕਿ ਬਹੁਤੇ ਪੈਸੇ ਦੇਣ ਨਾਲ ਗੁਰੂ ਰਹਿ ਜਾਏਗਾ, ਫਿਰ ਤੇ ਪੈਸੇ ਵਾਲੇ ਗੁਰੂ ਨੂੰ ਲੈ ਗਏ, ਫਿਰ ਤੇ ਪੈਸੇ ਵਾਲਿਆਂ ਪਰਮਾਤਮਾ ਨੂੰ ਖਰੀਦ ਲਿਆ। ਗੁਰਬਾਣੀ ਕਹਿੰਦੀ ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਤੇ ਮਨ ਦੇਣਾ ਪੈਂਦਾ ਹੈ, ਸੋਨੇ ਚਾਂਦੀ ਨਾਲ ਗੁਰੂ ਪ੍ਰਭੂ ਨੂੰ ਰਿਝਾਇਆ ਨਹੀਂ ਜਾ ਸਕਦਾ। ਗੁਰੂ ਕਿਸੇ ਦੇ ਧਨ ਦਾ ਭੁੱਖਾ ਨਹੀਂ, ਆਪਾਂ ਗੁਰੂ ਨੂੰ ਦੇਵੇ ਕੀ ਸਕਦੇ? ਗੁਰੂ ਦੇ ਦਰ ਤੇ ਅਸੀਂ ਮੰਗਦੇ ਹਾਂ, ਕਿੰਨੀ ਹੈਰਾਨੀ ਦੀ ਗੱਲ ਹੈ। ਗੁਰੂ ਕੋਲ ਆ ਕੇ ਅਰਦਾਸ ਕਰਦੇ ਕਿ ਸਤਿਗੁਰੂ ਜੀ ਸਾਡੇ ਕਾਰਜ ਚੱਲ ਪੈਣ, ਗੁਰੂ ਮਿਹਰ ਕਰਦਾ ਚੱਲ ਪੈਂਦੇ ਨੇ। ਜਦੋਂ ਕਾਰਜ ਚੱਲ ਪਿਆ, ਜਦੋਂ ਰੁਤਬਾ ਮਿਲ ਗਿਆ, ਫਿਰ ਕਹਿੰਦਾ ਜੀ ਮੈਂ ਗੁਰੂ ਘਰ 'ਚ ਦਾਨ ਬੜਾ ਕਰਦਾ ਹਾਂ, ਮੈਂ ਗੁਰੂ ਘਰ 'ਚ ਜੀ ਇੰਨੇ ਪੈਸੇ ਦਿੱਤੇ ਨੇ। ਫਿਰ ਬੰਦਾ ਦਾਤਾ ਬਣ ਜਾਂਦਾ, ਆਉਂਦਾ ਮੰਗਤਾ ਬਣ ਕੇ ਤੇ ਫਿਰ ਦਾਤਾ ਬਣ ਜਾਂਦਾ। ਕਿੰਨੀ ਹੈਰਾਨੀ ਦੀ ਗੱਲ ਹੈ। ਗੁਰਬਾਣੀ ਕਹਿੰਦੀ ਜੇ ਕੋ ਹੋਏ ਬਹਿ ਦਾਤਾਰ ਇਸ ਦੇਨਹਾਰ ਜਾਨੇ ਗਵਾਰ। ਉਹ ਮਨੁੱਖ ਗਵਾਰ ਹੈ ਜਿਹੜਾ ਸੋਚਦਾ ਕਿ ਮੈਂ ਦਾਤਾ ਬਣ ਗਿਆ। ਮਨੁੱਖ ਦਾਤਾ ਨਹੀਂ ਹੈ, ਮਨੁੱਖ ਤੇ ਮੰਗਤਾ ਹੀ ਹੈ ਸਾਰੀ ਜ਼ਿੰਦਗੀ। ਦਾਤਾ ਇੱਕ ਪਰਮਾਤਮਾ ਹੈ, ਦਾਤਾ ਇੱਕ ਗੁਰੂ ਹੈ। ਗੁਰੂ ਨੂੰ ਮਾਇਆ ਦੀ ਕੋਈ ਭੁੱਖ ਨਹੀਂ ਹੈ। ਨਿਰੰਜਨ ਦਾ ਅਰਥ ਹੁੰਦਾ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਰਹਿਤ। ਗੁਰੂ ਤੇ ਮਾਇਆ ਦਾ ਕੋਈ ਅਸਰ ਨਹੀਂ ਹੈ, ਮਾਇਆ ਆ ਜਾਏ ਨਾ ਆ ਜਾਏ ਕੋਈ ਪ੍ਰਭਾਵ ਨਹੀਂ ਹੈ। ਗੁਰੂ ਤੇ ਆਨੰਦ ਵਿੱਚ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਤਿਹਾਸ ਪੜ੍ਹੋ, ਲੰਗਰ ਮਸਤਾਨੇ ਹੋ ਗਏ ਤਾਂ ਵੀ ਕੋਈ ਚਿੰਤਾ ਨਹੀਂ, ਆਪੇ ਪਰਮਾਤਮਾ ਚਲਾਏਗਾ, ਤਾਂ ਵੀ ਆਨੰਦ 'ਚ ਆਪਣੇ ਹੱਥੀਂ ਕਿਰਤ ਕਰਨ ਲੱਗ ਪਏ। ਜੇ ਤੱਤੀ ਤਵੀ ਤੇ ਬੈਠੇ ਤਾਂ ਵੀ ਆਨੰਦ ਵਿੱਚ ਨੇ। ਇਸ ਕਰਕੇ ਗੁਰੂ ਜਿਹੜਾ ਹੈ ਉਹ ਬਾਹਰਲੀ ਮਾਇਆ ਦੇ ਪ੍ਰਭਾਵ ਤੋਂ ਅਸਰ ਤੋਂ ਰਹਿਤ ਹੈ। ਨਿਰੰਜਨ ਦਾ ਅਰਥ ਹੁੰਦਾ ਮਾਇਆ ਦੀ ਕਾਲਖ ਤੋਂ ਰਹਿਤ ਹੈ ਸਤਿਗੁਰੂ, ਭਾਈ ਉਸ ਗੁਰੂ ਨਾਲ ਮੈਨੂੰ ਮਿਲਾ ਦਿਓ। ਕਿਤੇ ਗੁਰੂ ਉਹ ਨਾ ਮੰਨ ਬੈਠਿਓ ਜਿਹੜਾ ਮਾਇਆ ਦਾ ਹੀ ਲੋਭੀ ਹੈ।
जिसने बहुता पैसा दिता वड्डा थापड़ा मिलते हैं बड़ी धार्मिक दुनिया से तुम देखते हैं जिन्हें बहुते पैसे देते वह पहला मिल सकता है जिन्हें बहुते पैसे देते वड्डा थापड़ा तो गरीब बेचारा देखता रहता बाबा जी ने कदों मिलेंगे वो वारी नहीं आती क्योंकि अमीर मिलने तो फिर ही गरीब की वारी आएगी ना यहोजे टिकाणिया भुल के ना चलिया जाओ जिहड़े माया के मस्त लोग ने इस करके गुरु माया के असर तो रहत है
हर हर नाम सदा सुखदाता
कहा हर हर सिमरो अगम अपारा दुनिया के लोगों परमात्मा का सिमरन करो हुण कहिंदे हर हर नाम सदा सुखदाता परमात्मा का नाम सदा सुख देण वाला है हर थां ते हर समय ते हर मनुख नूं हर वेले सुख देण वाला है परमात्मा का नाम दुनिया की किसी चीज चो सदा सुख नहीं मिलेगा कोई रिश्तेदार सदा सुख नहीं देगा कोई पदार्थ सदा सुख नहीं देगा कोई रुतबा सदा सुख नहीं देगा दुनिया की आज चीज सानू वधिया लगती कल नू वधिया नहीं लगेगी अज पैसे चंगे लगते कई बार आप कहने पैसे करके बड़े दुखी हाँ देखो ना धिया पुत्र किन्नी उत्तम दात है वाहेगुरु सारियां नू देवे अरदासां कर करके मंगते हैं पर बहुत सारे वो लोग भी मिलते जिहड़े कहिंदे होर तां सब कुछ है पर न्याणिया करके बड़े दुखी आप न्याणिया चो भी दुख मिलना शुरू हो जाता है न्याणिया करके बड़े दुखी आप रुतबे करके कि बंदे दुखी हो जाते हैं तो अनू सदा सुख किसी चीज ने नहीं देना दुनिया के जिन्हें पदार्थ ने साडिया लोड़ा ने यह साडिया सहूलत ने यह साडी गुजरान है घर होना चाहिए धिया पुत्र होने चाहिए परिवार होना चाहिए मित्र होने चाहिए रिश्तेदार होने चाहिए ने पर जाओ सुख को चाहे सदा शरण राम की ले जे तुसी सदा सुख चाहते हो परमात्मा के चरणों नाल जुड़ जाओ क्योंकि सब सुखदाता राम है दूसर नाहिन कोई सारे सुख देने वाला परमात्मा का नाम है सदा सुख देने वाला परमात्मा का नाम है गुरु का एक वचन है कि नाम सदा सुखदाई हर को नाम सदा सुखदाई नाम सदा सुखदाई हर को नाम सदा सुखदाई नाम सदा नाम सदा सुखदाई हर को नाम सदा सुखदाई नाम सदा सुखदाई हर को नाम सदा सुखदाई नाम सदा साहेब श्री गुरु रामदास जी कहिंदे हर हर नाम सदा सुखदाता वाहिगुरु जी का नाम सदा ही सुख देण वाला है
हर कै रंग मेरा मन राता
भाई मेरा मन तो वाहिगुरु जी के रंग च ही रंगिया होया है वाहिगुरु जी के नाम विच ही लिवलीन है नाम विच ही रंगिया होया है
हर हर महापुरख गुर मिलो
हे वाहिगुरु जी मैनू जिंदगी च महापुरख गुरु नाल मिला दियो सतगुरु जी ने हर पंक्ति च गुरु नाल मिलन दी गल कही है पहली पंक्ति च कहा सी हर हर सतगुर पुरख मिलावो मैनू सतगुरु पुरख नाल मिला दियो फिर सतगुरु जी ने बचन कहे ने कि वाहिगुरु जी हर हर दया करो गुर मिलो मैनू जिंदगी अंदर गुरु नाल मिला दियो गुर मिली है प्रगट हो ही राम गुरु नू मिल के परमात्मा प्रगट होना है इत्थे भी कहिंदे हर हर महापुरख गुर मिलो महाराज जिंदगी च महापुरख सतगुरु नाल मैनू मिला दियो किते पखंडियां दे टे ना जड़ जावा सतगुरु जी ने बहुत चिर पहला अलर्ट किया सी कहन लगे किते गुर चेले फन हुआ काचे गुर ते मुक्त न हुआ देखो दुनिया च हर चीज की नकल होंदी है एक गल चेते रखना तुसी बाजार कोई चीज खरीदन जाओ नकली चीज एक बार खरीदोगे दूजी बार उस दुकान ते नहीं जाओगे तुहानू पता है कि माल नकली है इत्थे धोखा है पर हैरानी की गल है कि धर्म की दुनिया च नकल बहुत ही चलती है धर्म की दुनिया च पखंड का पुजारी बंदा बहुत है धर्म की दुनिया च नकलियां दे अड्डियां ते ज्यादा सगो रौनक लगती आखो सतनाम श्री वाहिगुरू गुरबाणी ने सानू एक बचन किया अकली साहिब सेवी है अकली पाई है मान अकली पढ़ के बुझी है अकली कीचै दान वो अकल तुहानू गुरबाणी चो मिलनी है
ਉਹ ਗਿਆਨ ਤੁਹਾਨੂੰ ਗੁਰਬਾਣੀ ਚੋਂ ਮਿਲਣਾ। ਰੱਬ ਨੂੰ ਯਾਦ ਕਰਨਾ ਅਕਲ ਚਾਹੀਦੀ ਹੈ, ਸੇਵਾ ਕਰਨੀ ਹੈ ਅਕਲ ਚਾਹੀਦੀ ਹੈ, ਦਾਨ ਕਰਨਾ ਅਕਲ ਚਾਹੀਦੀ। ਇਹ ਨਹੀਂ ਜੀ ਆਪਾਂ ਦੇਣਾ ਸੀ ਦੇ ਤਾਂ ਸਾਡੀ ਮਰਜ਼ੀ ਜਿੱਦਣ ਮਰਜ਼ੀ ਜਾਏ, ਇਹ ਗੈਰ ਜ਼ਿੰਮੇਵਾਰੀ ਗੱਲ ਹੈ। ਕਈ ਵਾਰੀ ਤੁਹਾਡੀ ਬੇਅਕਲੀ ਦੇ ਕੀਤੇ ਹੋਏ ਦਾਨ ਨਾਲ ਕਈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ। ਤੁਸੀਂ ਪੈਸੇ ਦੇ ਤੇ ਅਗਲਾ ਨਸ਼ੇ ਕਰਕੇ ਮਰ ਗਿਆ, ਉਹ ਤੁਹਾਡਾ ਦਾਨ ਥੋੜ੍ਹਾ ਹੋਇਆ। ਕਈ ਵਾਰੀ ਤੁਸੀਂ ਪੈਸੇ ਦੇ ਤੇ ਅਗਲਾ ਐਸੋ ਇਸਰ 'ਚ ਪੈ ਗਿਆ, ਵਿਕਾਰਾਂ 'ਚ ਪੈ ਗਿਆ, ਉਹ ਤੁਹਾਡਾ ਦਾਨ ਤੇ ਉਹਨੂੰ ਕਿਰਾਏ ਪਾ ਗਿਆ। ਇਸ ਕਰਕੇ ਅਕਲ ਹੀ ਕੀਚਾ ਦਾਨ, ਉਸ ਤਰੀਕੇ ਅਕਲ ਸਾਨੂੰ ਗੁਰੂ ਪਾਸੋਂ ਮਿਲਣੀ ਹੈ। ਸਾਹਿਬ ਜੀ ਨੇ ਅਖੀਰ ਤੇ ਬਚਨ ਕੇ ਨੇ ਗੁਰੂ ਨਾਨਕ ਨਾਮ ਸੁਖ ਹੋਈ ਰਾਮ, ਵੀ ਜਦੋਂ ਆਪਾਂ ਗੁਰੂ ਕੋਲ ਆਵਾਂਗੇ, ਗੁਰੂ ਦੇ ਦਿੱਤੇ ਹੋਏ ਨਾਮ ਰਾਹੀਂ ਪਰਮਾਤਮਾ ਦੇ ਪਿਆਰ ਜੁੜਾਂਗੇ, ਨਾਮ ਦੇ ਮੰਮੇ ਨੂੰ ਹੁਸ਼ਿਆਰੀ ਹੈ, ਭਾਵ ਨਾਮ ਵਿੱਚ ਜੁੜਿਆ ਸਾਨੂੰ ਸੁੱਖ ਮਿਲੇਗਾ, ਆਨੰਦ ਮਿਲੇਗਾ, ਸਾਰਾ ਜੀਵਨ ਆਨੰਦ ਨਾਲ ਭਰ ਜਾਏਗਾ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਮੁੱਖ ਵਾਕ ਦੇ ਰਾਹੀਂ ਜਿੱਥੇ ਸਾਨੂੰ ਪ੍ਰੇਰਣਾ ਕੀਤੀ ਨਾਮ ਜਪਣ ਦੀ, ਨਾਲ ਗੁਰੂ ਦੇ ਮਿਲਾਪ ਦੀ ਗੱਲ ਕਹੀ ਹੈ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਗਿਆਨ ਨਹੀਂ ਹੋਣਾ, ਔਰ ਗੁਰੂ ਤੋਂ ਬਿਨਾਂ ਸਾਡੀ ਪਰਮਾਤਮਾ ਨਾਲ ਸਾਂਝ ਨਹੀਂ ਬਣਨੀ। ਆਪਾਂ ਵੀ ਗੁਰੂ ਚਰਨਾਂ 'ਚ ਅਰਦਾਸ ਕਰਨੀ, ਸਤਿਗੁਰੂ ਜੀ ਸਾਡੇ 'ਤੇ ਰਹਿਮਤ ਕਰਕੇ ਸਾਨੂੰ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰੋ। ਗੁਰੂ ਸਾਹਿਬ ਜੀ ਮਿਹਰ ਕਰਨ, ਇਹ ਬਚਨ ਸਾਡੇ ਹਿਰਦੇ ਵਿੱਚ ਵਸਣ। ਆਪਾਂ ਗੁਰਬਾਣੀ ਦੇ ਗਿਆਨ ਵਿੱਚ ਚੱਲ ਕੇ ਹੀ ਹਰ ਕਾਰਜ ਕਰਨਾ, ਗੁਰਬਾਣੀ ਸਾਡਾ ਗੁਰੂ ਹੈ। ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਰਹਾਂਗੇ ਨਾ, ਸੱਜਣ ਨਾਲ ਜ਼ਿੰਦਗੀ 'ਚ ਭਟਕਾਂਗੇ ਨਹੀਂ, ਜ਼ਿੰਦਗੀ 'ਚ ਦੁੱਖ ਨਹੀਂ ਵਿਆਪੇਗਾ। ਕੇਵਲ ਤਾਂ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਨੂੰ ਅਗਵਾਈ ਦੇ ਸਕਦੇ ਨੇ, ਅਤੇ ਸਾਨੂੰ ਯਤਨ ਕਰਨਾ ਚਾਹੀਦਾ ਵੱਧ ਤੋਂ ਵੱਧ ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਏ। ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਵੱਧ ਤੋਂ ਵੱਧ ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪੁੱਲ ਚੁੱਕ ਦੀ ਖਿਮਾ ਜੀ ਆਖਰੀ ਪੰਕਤੀਆਂ ਭਾਈ ਸਾਹਿਬ ਜੀ ਪੜ੍ਹ ਰਹੇ ਨੇ, ਉਸ ਦੇ ਨਾਲ ਹੀ ਆਪਾਂ ਸਮਾਪਤੀ ਕਰਾਂਗੇ ਜੀ।
ਹਰ ਹਰ ਨਾਮ ਸਦਾ ਸੁਖਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਪੁਰਖ ਗੁਰ ਮੇਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।